बैठ के सुनांगे ही नहीं। गुरु दे दर करनो तां कोई फर्क नहीं पैंदा, पर असानू जो दार ते बख्शिश प्राप्त होनी हुंदी है उस तो असी खाली रह। फिर बेनती करांगा खास तौर पर मातावां नू, अगे आके बैठो, नेड़े आके बैठो, क्योंकि उस गुरु के पास तुसी आए हो जिस तो दुध मंगते हाँ, जिस तो पुत मंगते। इसलिए पिछे बैठने की बजाए नेड़े आके अगे आके बैठ सको। बेनती दे शब्द तो जरूर सुने गए होंगे, पर फिर भी एक बीबी बिल्कुल पिछे जिमें गुरु नाल नाराज होके बैठी है, सिंह भी पिछे बैठे ने, बेनती करांगा अगे आके बैठ। सत नाम श्री सतनाम श्री वाहिगुरु, एक ओंकार सत केड़ा कहता है। गौड़ी मन लतामन हर रस
मन मोहन मोहे लिया जियो, दुबदा सहज समाए, दुबदा सहज समाए, कामण वर पाए, गुरमति रंग लाए, एहो शरीर कूड कुसत भरिया, गल ताई पाप कमाए, गुरमुख भगत जित सहज तुन उपजै, बिन भगती मैल न जाए, नानक कामण फिर है प्यारी, विचों आप गवाए, गौड़ी महला तीजा कामण हर रस बेजी जियो हर कै सहज सवाए।
ज्ञानी लाल सिंह जी ने शब्द दस्या वाहिगुरु जी का खालसा वाहिगुरु जी की फतेह। सारे प्यार नाल जपो एक वारी सिंह ते एक वारी बीबियां फिर कथा दा आरंभ करांगे। तेरी उपमा तो हे बन आवै तेरी उपमा तो हे बन आवै गज के जपो सारे जपो। तेरी उपमा तो हे बन आवै तेरी उपमा तो हे बन आवै निमाणियां दा मान साहिब नितानियां दे तान साहिब निर्यासरियां दे आसरे नेओटियां दी ओट तन तन श्री गुरु अमरदास जी महाराज जी दी। गौड़ी राग दे शंतां विच उचारण कीती होई बाणी दी श्री गुरु ग्रंथ साहिब जी दी लड़ीवार चल रही कथा विच उन्हां दी बाणी दा विचार चल रहा है। वाहिगुरु नूं किवें प्राप्त करी दे वाहिगुरु दी बख्शिश किवें प्राप्त करी दीए गुरु नूं किस रूप विच देखी दे गुरु नूं किवें समझीदा गुरु नूं किवें जानीदा ए कोई गुरु अमरदास जी तो पुछे। जदों दुनिया के लोग हर पहलू तो बेउमीद अते निराश हो जाते हैं बुढ़ेपा बिरधावस्था मनुख की जिंदगी का वो पड़ा है जिथे बच्चे भी परवाह नहीं करते जीवन साथी ना पत्नी पति की परवाह कर दीए ना पति पत्नी की परवाह करता है दोनों का ध्यान बच्चों वल चलिया जाता है। और इस बुढ़ेपे की अवस्था में अक्सर कई बारी पति पत्नी नू कह देंदा है तू हुण मेरी जरूरत नहीं समझदी बच्चों वल तेरा ज्यादा ध्यान है। एहो ही लफज बदल के कई बारी पत्नी पति नूं कह देंदी है जी तुसी मेरी गल तां सुनदे ही नहीं हुण जो कोई तुहानूं नूहां कहंदियां ने बस सारा कुछ हुण नूहां ही हो गईआं। इस अवस्था विच भी गुरु अमरदास जी ने संसार नूं समझाया है बुढ़ेपे विच भी तुसी अपनी मंजिल ते पहुंच सकदे हो बुढ़ेपे विच भी तुसी गुरु की सेवा कर सकते हो बुढ़ेपे विच भी तुहाडे ते उस अकाल पुरख वाहिगुरु जी की मेहरामत दियां बरसातां हो सकदियां ने पर शर्त इक्को ही है गुरु की सेवा विच अपना आप अर्पण कर दे। ओ श्री गुरु अमरदास जी महाराज साडे दुनियावी जीवन नूं भी सफलान खिमा करना जे पति ते पत्नी दा आदर्शिक जीवन होवेगा ता आ संसार आदर्शिक जीवन वाला बन सकेगा। ਕਿਉਂਕਿ ਇਸ ਸੰਸਾਰ ਦੀ ਪ੍ਰਫੁੱਲਤਾ ਮੋਹਰਾਂ ਨਾਲ ਮਾਣਕਾਂ ਮੋਤੀਆਂ ਸੋਨੇ ਚਾਂਦੀ ਦੇ ਉਗਾਉਣ ਨਾਲ ਨਹੀਂ ਬਲਕਿ ਨੇਕ ਔਲਾਦ ਨੂੰ ਦੁਨੀਆਂ ਨੂੰ ਦੇਣ ਦੇ ਕਾਰਨ ਇਹ ਸੰਸਾਰ ਦਾ ਵਾਤਾਵਰਨ ਚੰਗੇਰਾ ਹੋ ਸਕਦਾ। ਹਰ ਪਤੀ ਹਰ ਪਤਨੀ ਆਪਣੇ ਦੋ ਜਾਂ ਵਾਹਿਗੁਰੂ ਵੱਲੋਂ ਬਖਸ਼ੇ ਹੋਏ ਚਾਰ ਬੱਚਿਆਂ ਨੂੰ ਜੇ ਆਦਰਸ਼ਕ ਤਰੀਕੇ ਨਾਲ ਪਰਵਰਿਸ਼ ਕਰਨਗੇ, ਉਹਨਾਂ ਦੀ ਪਾਲਣਾ ਪ੍ਰਤਪਾਲਾ ਕਰਨਗੇ ਤਾਂ ਐਸ ਦੁਨੀਆਂ ਦਾ ਸਾਰਾ ਵਾਤਾਵਰਨ ਬਦਲ ਜਾਵੇਗਾ। ਪਰ ਜੇ ਪਰਿਵਾਰਕ ਜੀਵਨ ਵਿੱਚ ਪਤੀ ਦਾ ਮੂੰਹ ਕਿਸੇ ਪਾਸੇ, ਪਤਨੀ ਦਾ ਕਿਸੇ ਪਾਸੇ, ਅਸ਼ੁਭਾ ਕਿਸੇ ਪਰਿਵਾਰ ਨੇ ਸਉਥਾਲ ਘਰ ਬੁਲਾਇਆ, ਉਹ ਬੱਚਾ ਜਿਵੇਂ ਘੁੱਗੂ ਹੋ ਜਾਂਦਾ, ਨਾ ਬਾਪ ਨਾਲ ਗੱਲ ਕਰੇ, ਨਾ ਮਾਂ ਨਾਲ ਗੱਲ ਕਰੇ, ਬੜੇ ਸਿਆਣੇ ਬਜ਼ੁਰਗ ਸਨ, ਨਾ ਪਤਨੀ ਨਾਲ ਕੋਈ ਗੱਲ ਕਰੇ, ਇੱਕ ਦਾ ਮੂੰਹ ਇਸ ਪਾਸੇ ਇੱਕ ਦਾ ਮੂੰਹ ਉਸ ਪਾਸੇ। ਸਮਝਾਉਣ ਦਾ ਯਤਨ ਕੀਤਾ ਵੀ ਇੰਝ ਜੀਵਨ ਨਹੀਂ, ਜ਼ਿੰਦਗੀ ਤੇ ਹੈ, ਸੁੱਖ ਆਵੇ ਦੁੱਖ ਆਵੇ, ਮਨੁੱਖ ਮੁਸਕਰਾਉਂਦਿਆਂ ਹੋਇਆਂ ਦੁਨੀਆਂ ਦੇ ਦੁੱਖਾਂ ਦੇ ਕੰਡਿਆਂ ਦੇ ਉੱਪਰ ਦੀ ਲੰਘ ਜਾਵੇ। ਹਰ ਮਨੁੱਖ ਆਪਣੇ ਢੰਗ ਨਾਲ ਆਪਣੇ ਪੈਰਾਂ ਵਿੱਚ ਜੋੜੇ ਪਾਉਂਦਾ ਹੈ, ਤੇ ਜੋੜਿਆਂ ਦੀ ਇੱਕ ਡਿਊਟੀ ਹੈ, ਜੁੱਤੀ ਦੀ ਇੱਕ ਜ਼ਿੰਮੇਦਾਰੀ ਹੈ ਕਿ ਪੱਥਰਾਂ ਦੇ ਉੱਪਰ ਲੰਘਦਿਆਂ ਹੋਇਆਂ ਵੀ ਪੈਰਾਂ ਦੀ ਹਿਫਾਜ਼ਤ ਕਰਨੀ ਹੈ, ਕੰਡਿਆਂ ਦੇ ਉੱਪਰ ਲੰਘਦਿਆਂ ਹੋਇਆਂ ਵੀ ਪੈਰਾਂ ਦੀ ਰਖਵਾਲੀ ਕਰਨੀ ਹੈ। ਸਤਿਗੁਰੂ ਜੀ ਨੇ ਸਮਝਾਇਆ ਸੀ ਐਸ ਦੁਨੀਆਂ ਦੇ ਦੁੱਖਾਂ ਦੇ ਕੰਡਿਆਂ ਤੋਂ ਗੁਰੂ ਦੇ ਸਿੱਖ ਨੇ ਲੰਘ ਜਾਣਾ, ਗੁਜ਼ਰ ਜਾਣਾ, ਦੁੱਖ ਆ ਜਾਵੇ ਤਾਂ, ਸੁੱਖ ਆ ਜਾਵੇ ਤਾਂ ਇਹ ਜ਼ਿੰਦਗੀ ਪ੍ਰਸੰਨਤਾ ਅਤੇ ਖੁਸ਼ੀ ਨਾਲ ਬਸਰ ਕਰਨੀ ਹੈ। ਉਹ ਸੰਸਾਰਕ ਜੀਵਨ ਨੂੰ ਸਫਲਾਉਣ ਲਈ ਅਤੇ ਸੰਸਾਰਕ ਜੀਵਨ ਨੂੰ ਸਫਲ ਕਰਦਿਆਂ ਆਪਣੇ ਪਰਮਾਰਥਕ ਜੀਵਨ ਦੀ ਅੰਤਮ ਮੰਜ਼ਿਲ ਪ੍ਰਭੂ ਦੀ ਪ੍ਰਾਪਤੀ ਹੈ। ਇਸ ਪੜਾਅ ਤੇ ਪਹੁੰਚ ਕਿਵੇਂ ਪਹੁੰਚਣਾ ਹੈ ਜਿਹੜੇ ਲੋਕ ਪਹੁੰਚੇ ਹੋਏ ਨੇ ਉਹਨਾਂ ਦੇ ਸੰਬੰਧ ਵਿੱਚ ਦਰਸਾਉਂਦੇ ਨੇ, ਕਿਉਂਕਿ ਲੜੀ ਵਾਰ ਕਥਾ ਹੈ। ਜੇ ਅਸੀਂ ਜ਼ਿਆਦਾ ਵਿਸਤਾਰ ਕਰਾਂਗੇ, ਹੋਰ ਪਾਸੇ ਵਿਆਖਿਆ ਜ਼ਿਆਦਾ ਕਰਾਂਗੇ ਤਾਂ ਗੁਰਬਾਣੀ ਦੇ ਅਰਥਾਂ ਦੀ ਪਰੰਪਰਾਇਕ ਜੋ ਕਥਾ ਦਾ ਤਰੀਕਾ ਹੈ ਉਹ ਰਹਿ ਜਾਵੇਗਾ, ਫਿਰ ਕਥਾ ਤਾਂ ਨਹੀਂ ਹੋਵੇਗੀ, ਲੈਕਚਰਬਾਜ਼ੀ ਹੋਵੇਗੀ ਜਾਂ ਫਿਲਮ ਸਟਾਈਲ ਕਥਾ ਹੋ ਸਕੇਗੀ। ਹਾਂ, ਆਓ ਗੁਰਬਾਣੀ ਦੇ ਅੱਖਰੀ ਅਰਥ ਵਿਚਾਰੀਏ, ਕਿਉਂਕਿ ਗੁਰਬਾਣੀ ਦੇ ਅੱਖਰੀ ਅਰਥਾਂ ਨੂੰ ਵਿਚਾਰਨ ਤੋਂ ਸਾਨੂੰ ਪਤਾ ਲੱਗ ਸਕੇਗਾ ਕਿ ਗੁਰਬਾਣੀ ਸਾਨੂੰ ਕੀ ਉਪਦੇਸ਼ ਦਿੰਦੀ ਹੈ। ਜੀ,
ਗੌੜੀ ਮਹੱਲਾ ਤੀਜਾ।
ਗੌੜੀ ਰਾਗ ਵਿੱਚ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਇਹ ਸ਼ਬਦ ਉਚਾਰਨ ਕਰਦੇ ਹਨ।
ਕਾਮਣ ਹਰ ਰਸ ਬੇਦੀ ਜੀਓ।
ਹਾਂਜੀ,
ਹਰ ਕੈ ਸਹਿਜ ਸੁਭਾਏ।
ਹਰੀ ਦੇ ਪ੍ਰੇਮ ਨੂੰ ਗੁਰੂ ਪਾਸੋਂ ਪ੍ਰਾਪਤ ਕਰਕੇ ਸਹਿਜੇ ਸੁਭਾਵਕ ਨਿਰਯਤਨ ਕੁਝ ਕੰਮ ਅਸੀਂ ਮਿਹਨਤ ਨਾਲ ਕਰਦੇ ਹਾਂ, ਕਿਉਂਕਿ ਦੁਨੀਆਂ ਵਿੱਚ ਕੁਝ ਕਮਾਉਣਾ ਬੜੀ ਮਿਹਨਤ ਮੰਗਦਾ ਹੈ, ਪਰ ਮਿਹਨਤ ਕਰਨ ਦੇ ਨਾਲ ਤਾਂ ਮਿਹਨਤ ਦਾ ਫਲ ਮਿਲਦਾ ਹੈ। ਪਰ ਜੇ ਇੱਕ ਆਦਮੀ 5 ਪਾਉਂਡ ਜਾਂ 1 ਪਾਉਂਡ ਦਾ ਪੂਲ ਪਾ ਦੇਵੇ ਤੇ ਉਹ ਨਿਕਲ ਆਵੇ, ਉਹ ਕਹਾਂਗੇ ਸਹਿਜੇ ਗੱਲ ਹੋ ਗਈ, ਕਰਨਾ ਖੋਸੀ ਰਸਤੇ ਵਿੱਚ ਤੁਰੇ ਜਾ ਰਹੇ ਹਾਂ, ਕਿਸੇ ਦਾ ਬੈਗ ਮਿਲ ਜਾਂਦਾ ਹੈ ਜੋ ਨੋਟਾਂ ਨਾਲ ਭਰਿਆ ਹੋਇਆ ਤਾਂ ਸਹਿਜੇ ਹੋ ਗਿਆ। ਇੱਥੇ ਕਹਿੰਦੇ ਨੇ ਗੁਰੂ ਪਾਸੋਂ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਪ੍ਰੇਮ ਰੰਗ ਵਿੱਚ ਆਪਣੇ ਆਪ ਨੂੰ ਰੰਗ ਕੇ ਸਹਿਜ ਸੁਭਾਏ, ਸਹਿਜੇ ਸੁਭਾਵਕ ਹੀ। ਗੁਰੂ ਅਰਜਨ ਦੇਵ ਜੀ ਨੇ ਫਰਮਾਇਆ, ਸਹਿਜ ਸੁਭਾਏ ਆਪਨ ਆਏ, ਕਛੂ ਨਾ ਜਾਣੋ ਕਛੂ ਦਿਖਾਏ, ਪ੍ਰਭ ਮਿਲਿਓ ਸੁਖ ਬਾਲੇ ਭੋਲੇ। ਕਾਨੜਾ ਮਹੱਲਾ ਪੰਜਾਬ। ਜਿਵੇਂ ਲੋਕ ਪੰਜਾਬ ਦੇ ਕਹਿੰਦੇ ਨੇ ਬੜਾ ਆਦਮੀ ਭੋਲਾ ਭਾਲਾ, ਅਕਾਲ ਪੁਰਖ ਵਾਹਿਗੁਰੂ ਸਹਿਜੇ ਹੀ ਆਏ ਨੇ, ਸੁਭਾਵਕ ਆਏ ਨੇ ਮੇਰੇ ਘਰ। ਜਦੋਂ ਹੇਮੇ ਦੀ ਝੌਂਪੜੀ ਦੇ ਸਾਹਮਣੇ ਜਾ ਕੇ ਖਲੋਤੇ ਤੇ ਉਚਾਰਨ ਕੀਤਾ ਸਤ ਕਰਤਾਰ, ਸਤ ਕਰਤਾਰ, ਹੇਮਿਆਂ ਕਿੱਥੇ ਬੈਠਾ ਹੈ, ਉਹਦੀ ਖੁਸ਼ੀ ਦੀ ਹੱਦ ਨਾ ਰਹੀ। ਇਉਂ ਕਹਿੰਦੇ ਨੇ ਸਹਿਜੇ ਸੁਭਾਵਕ ਹੀ ਕਾਮਣ ਹਰ ਰਸ ਬੇਦੀ ਜੀਓ। ਫਿਰ ਜੀਵ ਰੂਪ ਇਸਤਰੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਰਸ ਵਿੱਚ ਪ੍ਰੇਮ ਰਸ ਵਿੱਚ ਬੇਦੀ ਵਿੰਨੀ ਗਈ ਜੀ।
ਮਨ ਮੋਹਨ ਮੋਹੇ ਲਿਆ ਜੀਓ,
ਸਭ ਨੂੰ ਮੋਹਿਤ ਕਰਨ ਵਾਲੇ ਮੋਹਨ ਅਕਾਲ ਪੁਰਖ ਵਾਹਿਗੁਰੂ ਜੀ ਨੇ ਉਸ ਜੀਵ ਰੂਪੀ ਕਾਮਣ ਇਸਤਰੀ ਦਾ ਮਨ ਮੋਹਿਤ ਕਰ ਲੈਣਾ ਕੀਤਾ।
ਦੁਬਦਾ ਸਹਿਜ ਸਮਾਏ,
ਤੇ ਉਹਨਾਂ ਦੀ ਦੁਬਦਾ ਦੁਐਤ ਦੋ ਵਿਧੀਆਂ, ਯਾਨੀ ਮਨ ਦੇ ਅੰਦਰ ਏਕਤਾ ਨਾ ਆਉਣੀ, ਮਨ ਦੇ ਅੰਦਰ ਦੁਚਿੱਤਾਪਨ ਬਣਿਆ ਰਹਿਣਾ, ਇਹ ਕੰਮ ਕਰਾਂ ਕਿ ਇਹ ਕੰਮ ਕਰਾਂ, ਇਉਂ ਦੁਬਦਾ ਸਹਿਜ ਸਮਾਏ। ਦੁਬਦਾ ਜਿਹੜੀ ਸੀ ਉਹ ਸਹਿਜੇ ਨਿਰਯਤਨ ਸਮਾ ਗਈ, ਖਤਮ ਹੋ ਗਈ। ਗੁਰਮੁਖਾਂ ਦੇ ਅੰਦਰ ਦੁਬਦਾ ਨਹੀਂ, ਗੁਰਮੁਖਾਂ ਦੇ ਅੰਦਰ ਭਰੋਸਾ ਹੈ, ਗੁਰਮੁਖਾਂ ਦੇ ਅੰਦਰ ਸਿਦਕ ਹੈ। ਮਨਮੋਹਨ ਮੋਹੇ ਲਿਆ ਜੀਓ, ਦੁਬਦਾ ਸਹਿ ਸਮਾਏ। ਸਭ ਨੂੰ ਮੋਹਿਤ ਕਰਨ ਵਾਲੇ ਮੋਹਨ ਅਕਾਲ ਪੁਰਖ ਵਾਹਿਗੁਰੂ ਨੇ ਜਦੋਂ ਜੀਵ ਰੂਪ ਇਸਤਰੀ ਦਾ ਮਨ ਮੋਹਿਤ ਕਰ ਲਿਆ ਤਾਂ ਦੁਬਦਾ ਸਹਿ ਸਮਾਏ, ਸਹਿਜੇ ਸੁਭਾਵਕ ਹੀ ਦੁਬਦਾ ਦਵੈਤ ਸਮਾ ਗਈ, ਨਾਸ਼ ਹੋ ਗਈ।
ਦੁਬਦਾ ਸਹਿਜ ਸਮਾਏ, ਕਾਮਣ ਵਰ ਪਾਏ।
ਜਦੋਂ ਜੀਵ ਰੂਪ ਇਸਤਰੀ ਨੇ ਵਰਪਤੀ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪ੍ਰਾਪਤ ਪਾ ਲਿਆ ਤਾਂ ਸਹਿਜੇ ਹੀ ਦੁਬਦਾ ਮਨ ਵਿੱਚੋਂ ਸਮਾ ਗਈ।
ਗੁਰਮਤੀ ਰੰਗ ਲਾਏ,
ਪਰ ਗੁਰੂ ਦੀ ਮਤ ਦੁਆਰਾ, ਗੁਰੂ ਦੀ ਸਿੱਖਿਆ ਦੁਆਰਾ ਜਿਸ ਵੇਲੇ ਪ੍ਰੇਮ ਦਾ ਰੰਗ ਲਗਾਉਣਾ ਕੀਤਾ ਤਾਂ ਫਿਰ ਪਤੀ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜੀ ਵਰ ਰੂਪ ਪ੍ਰਾਪਤ ਹੋ ਗਏ।
ਇਹੋ ਸਰੀਰ ਕੂੜ ਕੁਸਤ ਭਰਿਆ,
ਠੀਕ ਇਸ ਨੂੰ ਕੁਝ ਲੋਕ ਜਿਨ੍ਹਾਂ ਨੇ ਉਸਤਾਦਾਂ ਤੋਂ ਜਾਂ ਵਿਸ਼ੇਸ਼ ਤੌਰ ਤੇ ਟਕਸਾਲ ਤੋਂ, ਦਮਦਮੀ ਅੰਮ੍ਰਿਤਸਰੀ ਟਕਸਾਲ ਤੋਂ ਪਾਠ ਨਾ ਕੀਤਾ ਹੋਵੇ, ਸੰਥਿਆ ਤੋਂ ਬਿਨਾਂ ਆਪਣੇ ਆਪ ਹੀ ਪੜ੍ਹਨ ਲੱਗ ਪੈਣ, ਆਪਣੇ ਆਪ ਹੀ ਪੜ੍ਹਨ, ਤੇ ਫਿਰ ਪਿੱਛੇ ਇੱਕ ਗ੍ਰੰਥੀ ਸਾਹਿਬ ਮਿਲੇ, ਦਾਸ ਨੇ ਅਰਜ਼ ਕੀਤੀ ਆਪਨੇ ਪਾਠ ਕਿੱਥੋਂ ਪੜ੍ਹਿਆ ਜੀ, ਮੈਂ ਆਪੇ ਹੀ ਪੜ੍ਹਨ ਲੱਗ ਪਿਆ ਸਾਂ। ਮੈਂ ਕਿਹਾ ਇੰਗਲਿਸ਼ ਆਪੇ ਪੜ੍ਹਨ ਲੱਗ ਪਏ ਸੋ, ਸੰਸਕ੍ਰਿਤ ਅਰਬੀ ਫਾਰਸੀ ਅਖੇ ਨਹੀਂ। ਮੈਂ ਕਿਹਾ ਇਵੇਂ ਵੀ ਗੁਰੂ ਕੀ ਬਾਣੀ ਵੀ ਕਿਸੇ ਗੁਰਮੁਖ ਤੋਂ ਪੜ੍ਹੀ ਗਈ ਹੈ? ਪਿਆਲਾ ਗੁਰਮੁਖ ਪਾਸੋਂ ਪੜ੍ਹਾਂਗੇ ਤਾਂ ਸਾਨੂੰ ਸਮਝ ਆ ਜਾਵੇਗੀ, ਅੱਖਰ ਉਹ ਹੀ ਹੋਣਗੇ, ਕੁਸ਼ਤ ਪੜ੍ਹਾਂਗੇ ਤਾਂ ਗਲਤ ਹੋ ਜਾਵੇਗਾ, ਤੇ ਜੇ ਅਸੀਂ ਉਸਤਾਦਾਂ ਤੋਂ ਪੜ੍ਹਾਂਗੇ ਵਿਸ਼ੇਸ਼ ਤੌਰ ਤੇ ਟਕਸਾਲ ਦੁਆਰਾ ਤਾਂ ਫਿਰ ਉਹ ਪੜ੍ਹਾਉਣਗੇ ਕੂੜ ਕੁਸਤ ਭਰਿਆ। ਇਹ ਜਿਹੜਾ ਸਰੀਰ ਹੈ ਕੂੜ ਨਾਲ ਕੁਸਤ, ਉਹ ਪਾਪ ਜਿਹੜੇ ਬਖਸ਼ੇ ਨਾ ਜਾਣ, ਵੱਡੇ ਵੱਡੇ ਗੁਨਾਹਾਂ, ਵੱਡੇ ਵੱਡੇ ਪਾਪ, ਇਹ ਸੀ ਜਿਹੜਾ ਹੈ ਸਰੀਰ ਪਾਪਾਂ ਰੂਪ ਕੂੜੇ ਕਰਕਟ ਦੇ ਨਾਲ ਭਰਿਆ ਹੋਇਆ। ਉਲਟੇ ਹੱਥ ਆਰਾ ਜਿਹੜੀ ਜ਼ਿੱਦ ਕਰਨੀ, ਜ਼ਿੱਦ ਕਰਨਾ, ਜਿਵੇਂ ਇੱਥੇ ਤੁਸੀਂ ਅਣਗਿਣਤ ਆਪਣੇ ਬੱਚੇ ਬੱਚੀਆਂ ਨੂੰ ਦੇਖੋਗੇ, ਵੱਡਾ ਪਾਪ ਕੁਸਤ, ਵੱਡਾ ਪਾਪ ਉਲਟੇ ਹੱਥ ਦੁਆਰਾ ਤੰਬਾਕੂ ਦਾ ਪੀਣਾ, ਆਪਣੇ ਪਰਿਵਾਰ ਨੂੰ ਛੱਡ ਕੇ ਹੋਰ ਪਾਸੇ ਆਵਾਰਾ ਗਰਦੀ ਕਰਨੀ, ਸ਼ਰਾਬ ਦਾ ਪੀਣਾ, ਇਹ ਵੱਡੇ ਵੱਡੇ ਪਾਪ ਹਨ। ਗੁਰੂ ਦੇ ਕੇਸਾਂ ਦਾ ਤਿਆਗ ਕਰ ਦੇਣਾ, ਇਹ ਵੱਡੇ ਪਾਪ ਹਨ। ਸਾਧਾਰਨ ਅਸੀਂ ਭੁੱਲ ਕਰਾਂਗੇ, ਆਪ ਅਰਦਾਸ ਕਰਾਂਗੇ ਬਖਸ਼ਿਸ਼ ਹੋ ਜਾਵੇਗੀ, ਪਰ ਜੇ ਕੋਈ ਤੰਬਾਕੂ ਪੀਵੇਗਾ, ਕੇਸ ਨਹੀਂ ਰੱਖੇਗਾ, ਉਹ ਪਤਿਤ ਹੋ ਜਾਵੇਗਾ, ਉਹ ਫਿਰ ਪੰਜ ਪਿਆਰਿਆਂ ਪਾਸ ਭੁੱਲ ਬਖਸ਼ਾਵਾਂਗੇ, ਗੁਰੂ ਕਾ ਅੰਮ੍ਰਿਤ ਪਾਨ ਕਰਾਂਗੇ ਤਾਂ ਫਿਰ ਬਖਸ਼ੇ ਜਾਣਗੇ, ਵਰਨਾ ਨਹੀਂ ਬਖਸ਼ੇ ਜਾਂਦੇ। ਇਹ ਸਰੀਰ ਜੋ ਹੈ ਪਾਪਾਂ ਰੂਪ ਕੂੜੇ ਪਾਪਾਂ ਦੇ ਨਾਲ, ਕੂੜ ਝੂਠ ਦੇ ਕੂੜੇ ਕਰਕਟ ਦੇ ਨਾਲ ਭਰਿਆ ਹੋਇਆ, ਤੇ ਕੀ ਕਰਦਾ ਹੈ ਜੀਵ?
ਗੱਲ ਤਾਈ ਪਾਪ ਕਮਾਏ,
ਜਿਵੇਂ ਕੋਈ ਬਹੁਤ ਖਾ ਪੀ ਕੇ ਰੱਜ ਜਾਵੇ, ਤੇ ਫਿਰ ਕਹਿੰਦੇ ਨੇ ਬਈ ਪੇਟ ਹੁਣ ਤੇ ਗੱਲ ਗੱਲ ਤੱਕ ਭਰ ਗਿਆ, ਹੁਣ ਨਹੀਂ ਕੁਝ ਖਾਇਆ ਜਾ ਸਕਦਾ। ਇਸੇ ਤਰ੍ਹਾਂ ਗੱਲ ਤੱਕ, ਯਾਨੀ ਸਾਰੀ ਉਮਰ ਤੱਕ ਇਹ ਜੀਵ ਪਾਪ ਕਮਾਉਂਦਾ ਰਹਿੰਦਾ ਹੈ, ਪਾਪਾਂ ਤੋਂ ਪਰਹੇਜ਼ ਨਹੀਂ ਕਰਦਾ।
ਗੁਰਮੁਖ ਭਗਤ ਜਿਤ ਸਹਿਜ ਧੁਨ ਉਪਜੈ,
ਪਰ ਦੂਸਰੇ ਪਾਸੇ ਗੁਰਮੁਖ ਹਨ, ਗੁਰਮੁਖ ਵਾਹਿਗੁਰੂ ਦੀ ਭਗਤੀ ਕਰਦੇ ਨੇ, ਭਗਤੀ ਕਰਨੇ ਕਰਕੇ, ਜਿਸ ਭਗਤੀ ਦੇ ਕਰਨੇ ਕਰਕੇ ਸਹਿਜੇ ਹੀ ਇਸ ਸਰੀਰ ਦੇ ਵਿੱਚੋਂ, ਹਿਰਦੇ ਦੇ ਵਿੱਚੋਂ ਇੱਕ ਸਹਿਜ ਧੁਨੀ ਉਤਪੰਨ ਹੁੰਦੀ ਹੈ ਕਿ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ।
ਗੱਜ ਕੇ ਜਪੋ ਸਾਰੇ ਵਾਰ। ਹਾਂ, ਹੁਣ ਬੀਬੀਆਂ ਦੀ ਵਾਰੀ, ਬੋਲੋ। ਗੱਲਾਂ ਵੇਲੇ ਤਾਂ ਆਵਾਜ਼ ਬਹੁਤ ਆਉਂਦੀ ਹੈ ਬਾਈ, ਤਾਂ ਸਤਨਾਮ ਵਾਹਿਗੁਰੂ ਵੇਲੇ ਵੀ ਜਪੋ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਨਾਮ ਦੀ ਧੁਨੀ ਹਿਰਦੇ ਵਿੱਚੋਂ ਪ੍ਰਗਟ ਹੋ ਜਾਣੀ ਔਰ ਨਿਰਯਤਨ ਪ੍ਰਗਟ ਹੋਣੀ, ਜਿਵੇਂ ਚਸ਼ਮੇ ਦਾ ਜਲ ਚੱਲਦਾ ਵਗਦਾ ਹੈ, ਉਹ ਕਹਿੰਦੇ ਨੇ ਸਹਿਜਤਾ ਨਾਲ ਹੀ ਨਾਮ ਦੀ ਧੁਨੀ ਉਤਪੰਨ ਹੁੰਦੀ ਏ।
ਬਿਨ ਭਗਤੀ ਮੈਲ ਨਾ ਜਾ,
ਤੇ ਬਿਨਾਂ ਗੁਰੂ ਪਰਮੇਸ਼ਵਰ ਦੀ ਭਗਤੀ ਕੀਤੀ ਤੋਂ ਬਿਨਾਂ ਜਨਮਾਂ ਜਨਮਾਂਤਰਾਂ ਦੇ ਕਰਮਾਂ ਦੀ ਮੈਲ ਨਹੀਂ ਜਾਂਦੀ, ਮੈਲ ਨਿਵਿਰਤ ਨਹੀਂ ਹੁੰਦੀ, ਮਨੁੱਖ ਦਾ ਹਿਰਦਾ ਉਜਲ ਨਹੀਂ ਹੁੰਦਾ।
ਨਾਨਕ ਕਾਮਣ ਪਿਰਹਿ ਪਿਆਰੀ,
ਗੁਰੂ ਪਰਮੇਸ਼ਵਰ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ, ਉਹ ਜੀਵ ਰੂਪ ਇਸਤਰੀ ਪਿਆਰੇ ਪਤੀ ਅਕਾਲ ਪੁਰਖ ਵਾਹਿਗੁਰੂ ਨੂੰ ਪਿਆਰੀ ਹੈ।
ਵਿੱਚ ਹੋ ਆਪ ਗਵਾਏ,
ਜੋ ਆਪਣੇ ਮਨ ਦੇ ਵਿੱਚੋਂ ਆਪਾ ਭਾਵ ਆਪਣਾ ਤਹੋਮੇ ਗਵਾ ਦੇਵੇ, ਅਹੰਕਾਰ ਦਾ ਤਿਆਗ ਕਰ ਦੇ। ਪਰਿਵਾਰਕ ਜੀਵਨ ਵਿੱਚ ਦੋਨਾਂ ਪਾਸਿਆਂ ਤੋਂ ਜਦੋਂ ਇੱਕ ਦੂਸਰੇ ਨੂੰ ਬਰਾਬਰ ਦਾ ਸਨਮਾਨ, ਬਰਾਬਰ ਦਾ ਸਤਿਕਾਰ, ਪਿਆਰ ਮਿਲੇਗਾ ਤਾਂ ਇਹ ਜੀਵਨ ਖੁਸ਼ੀ ਤੇ ਪ੍ਰਸੰਨਤਾ ਖੇੜੇ ਵਾਲਾ ਹੋਵੇਗਾ। ਪਰ ਜੇ ਦੋਨਾਂ ਪਾਸਿਆਂ ਤੋਂ ਬਰੋਬਰਤਾ ਹੋਵੇਂ ਹੋਵੇਗੀ, ਫਿਰ ਕੱਪ ਪਲੇਟਾਂ ਟੁੱਟਣਗੇ, ਜ਼ਿੰਦਗੀ ਜਿਹੜੀ ਏ ਉਹ ਬੇਰਸੀ ਵਾਲੀ ਹੋ ਜਾਵੇਗੀ ਜੀ।
ਕਾਮਣ ਪਿਰ ਪਾਇਆ ਜੀਓ,
ਇਸ ਜੀਵ ਰੂਪ ਇਸਤਰੀ ਨੇ ਹੇ ਪਿਆਰੇ ਜੀ ਫਿਰ ਪਤੀ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਪਾਇਆ ਹੈ।
ਗੁਰ ਕੈ ਪਾਏ ਪਿਆਰੇ,
ਹਾਂ ਗੁਰ ਕੈ ਪਾਏ, ਗੁਰੂ ਦੇ ਪਿਆਰ ਨੂੰ ਪ੍ਰਾਪਤ ਕਰਕੇ ਭਾਏ, ਗੁਰੂ ਦੇ ਮੁਤਾਬਿਕ ਚੱਲ ਕੇ, ਗੁਰੂ ਦੇ ਅਨੁਸਾਰੀ ਹੋ ਕੇ
ਰਹਿਣ ਸੁਖ ਸੁਤੀ ਜੀਓ।
ਉਹ ਜੀਵ ਰੂਪ ਇਸਤਰੀ ਆਪਣੀ ਉਮਰ ਦੀ ਰਾਤਰੀ ਵਿੱਚ ਸੁਖਾਂ ਦੇ ਨਾਲ ਨਿਰਵਿਕਲਪ ਸਮਾਧੀ ਵਿੱਚ ਸੁੱਤੀ ਏ, ਉਹਦਾ ਟਿਕਾਓ ਹੋਇਆ। ਇਹ ਅਰਥ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਕਰਦੇ ਸਨ। ਪਿਆਲਾ ਖੋਲ ਜੋ ਦਸ਼ਮੇਸ਼ ਪਿਤਾ ਜੀ ਪਾਸੋਂ ਟਕਸਾਲ ਦੇ ਵਿਦਵਾਨਾਂ ਨੇ ਪ੍ਰਾਪਤ ਕਰਕੇ ਸੀਨੇ ਬਸੀਨੇ ਸੰਭਾਲ ਸੰਭਾਲ ਕੇ ਰੱਖੇ ਹੋਏ ਸਨ। ਹਾਂ, ਨਿਰਵਿਕਲਪ ਸਮਾਧੀ, ਸੌਣ ਦਾ ਮਤਲਬ ਉਹ ਅਵਸਥਾ ਜਦੋਂ ਸੌਂ ਜਾਂਦੇ ਹਾਂ ਆਪਣਾ ਆਪ ਭੁੱਲ ਜਾਂਦੇ ਹਾਂ। ਸਮਾਧੀ ਵੀ ਉਹ ਕੀ ਹੋਈ ਜੇ ਖਾਲੀ ਅੱਖਾਂ ਬੰਦ ਰਹੀਆਂ ਤੇ ਪਤਾ ਆਉਂਦਾ ਰਿਹਾ ਮਨ ਕਿਸੇ ਪਾਸੇ, ਧਿਆਨ ਕਿਸੇ ਪਾਸੇ, ਖਿਆਲ ਕਿਸੇ ਪਾਸੇ। ਨਿਰਵਿਕਲਪ ਸਮਾਧੀ ਉਹ ਜਿੱਥੇ ਕੋਈ ਵੀ ਫੁਰਨਾ ਨਾ ਹੋਵੇ, ਜਿੱਥੇ ਕੋਈ ਵੀ ਸੰਸਕਾਰ ਨਾ ਹੋਵੇ, ਜਿੱਥੇ ਮਨ ਆਪਣੇ ਸਰੀਰ ਨੂੰ ਵੀ ਭੁੱਲ ਚੁੱਕਿਆ ਹੋਵੇ, ਸਰੀਰ ਤੋਂ ਉੱਪਰ ਹੋ ਜਾਵੇ। ਇਸ ਵਾਸਤੇ ਕਹਿੰਦੇ ਨੇ ਜੀਵ ਰੂਪੀ ਇਸਤਰੀ ਨਿਰਵਿਕਲਪ ਸਮਾਧੀ ਦੀ ਨੀਂਦ ਵਿੱਚ ਆਪਣੀ ਉਮਰ ਦੀ ਸਾਰੀ ਰਾਤ ਵਿੱਚ ਸੌ ਗਈ, ਯਾਨੀ ਨਿਰਵਿਕਲਪ ਸਮਾਧੀ ਲੱਗ ਗਈ। ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨ ਕਮਲਾਂ ਤੇ ਸਿਰ ਰੱਖ ਦਿੱਤਾ, ਸਾਰੀ ਜ਼ਿੰਦਗੀ ਸੁੱਖਾਂ ਦੇ ਨਾਲ ਬਸਰ ਹੋ ਗਈ, ਗੁਜ਼ਰ ਗਈ। ਰਾਤ ਨੂੰ ਕੀਰਤਨ ਸੋਹਲੇ ਜੀ ਦਾ ਪਾਠ ਇਸੇ ਲਈ ਕੀਤਾ ਜਾਂਦਾ ਹੈ ਕਿ ਇਹ ਤੁਸੀਂ ਧਿਆਨ ਲਗਾ ਕੇ ਦੇਖੋ ਤੇ ਸਹੀ, ਕਦੇ ਸੌਣ ਵੇਲੇ ਸੋਹਲੇ ਦਾ ਪਾਠ ਕਰਕੇ ਇਹ ਮਹਿਸੂਸ ਕਰੀਏ ਕਿ ਸਾਡਾ ਸਿਰ ਸਰਹਾਣੇ ਦੀ ਬਜਾਏ ਗੁਰੂ ਦੇ ਚਰਨਾਂ ਤੇ ਹੈ, ਫਿਰ ਦੇਖਣਾ ਕੈਸੀ ਰਾਤ ਗੁਜ਼ਰਦੀ ਹੈ। ਪਿਆਲਾ ਖੋਲ ਅੰਤਰ ਉਰ ਧਾਰੇ, ਜੀਵ ਰੂਪ ਇਸਤਰੀ ਨੇ ਇੰਜ ਪਤੀ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਨੂੰ ਔਰ ਹਿਰਦੇ ਦੇ ਅੰਤਰ ਅੰਦਰ ਧਾਰੇ ਧਾਰਨਾ ਕੀਤਾ ਹੈ, ਵਸਾਉਣਾ ਕੀਤਾ ਹੈ।
ਅੰਤਰ ਉਰ ਧਾਰੇ ਮਿਲੀਏ ਪਿਆਰੇ,
ਹਿਰਦੇ ਦੇ ਅੰਦਰ ਹਿਰਦੇ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਧਾਰਨ ਕਰਕੇ ਵਸਾ ਕੇ ਜੇ ਵਸਾਵਾਂਗੇ ਤਾਂ ਮਿਲੀਏ ਪਿਆਰੇ, ਤਾਂ ਪਿਆਰੇ ਵਾਹਿਗੁਰੂ ਨੂੰ ਮਿਲਾਂਗੇ।
ਅਨ ਦਿਨ ਦੁੱਖ ਨਿਵਾਰੇ।
ਤੇ ਇਸ ਤਰ੍ਹਾਂ ਜੋ ਜੀਵ ਰੂਪ ਇਸਤਰੀ ਕਮਾਈ ਕਰਦੀ ਏ ਵਾਹਿਗੁਰੂ ਪਤੀ ਪਰਮੇਸ਼ਰ ਨੂੰ ਹਿਰਦੇ ਵਿੱਚ ਵਸਾਉਂਦੀ ਏ, ਅਨ ਦਿਨ ਦੁੱਖ ਨਿਵਾਰੇ, ਰਾਤ ਦਿਨੇ ਉਹ ਆਪਣੇ ਦੁੱਖਾਂ ਨੂੰ ਨਿਵਿਰਤ ਕਰਕੇ ਸੁੱਖਾਂ ਵਿੱਚ ਆਪਣੀ ਜ਼ਿੰਦਗੀ ਬਸਰ ਕਰਦੀ ਹੈ।
ਅੰਤਰ ਮਹਿਲ ਤਿਰ ਰਾਵੇ ਕਾਮਣ ਮੁਕਤੀ ਵਿਚਾਰੇ।
ਅੰਤਰ ਮਹਿਲ ਫਿਰ ਰਾਵੇ ਕਾਮਣ, ਜੀਵ ਰੂਪੀ ਇਸਤਰੀ ਸੱਚਖੰਡ ਮਹਿਲ ਦੇ ਅੰਦਰ, ਸੱਚਖੰਡ ਮਹਿਲ ਦੇ ਵਿੱਚ ਆਪਣੇ ਪਤੀ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਰਾਵੇ ਆਨੰਦ ਮਾਣਦੀ ਹੈ।
ਕਾਮਣ ਗੁਰਮਤੀ ਵਿਚਾਰੇ,
ਕਾਮਣ ਤੇ ਵਿਸਰਾਮ ਆਪਨੇ ਲਗਾਇਆ, ਉੱਥੇ ਰੁਕਣਾ ਹੈ। ਅੰਤਰ ਮਹਿਲ ਫਿਰ ਰਾਵੇ ਕਾਮਣ, ਜੀਵ ਰੂਪੀ ਇਸਤਰੀ ਸੱਚਖੰਡ ਰੂਪੀ ਮਹਿਲ ਦੇ ਅੰਦਰ ਆਪਣੇ ਪਤੀ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਆਨੰਦ ਰਾਵੇ ਮਾਣਦੀ ਹੈ।
ਅੰਮ੍ਰਿਤ ਨਾਮ
ਗੁਰਮਤੀ
ਵਿਚਾਰੇ।
ਪਰ ਇਹ ਅਵਸਥਾ, ਇਹ ਸੁੱਖ ਪਤੀ ਪਰਮੇਸ਼ਵਰ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਉਹਨੂੰ ਗੁਰੂ ਦੀ ਸਿੱਖਿਆ ਦੀ ਵਿਚਾਰ ਦੁਆਰਾ ਪ੍ਰਾਪਤ ਹੋਇਆ ਹੈ। ਇਹ ਗੁਰਬਾਣੀ ਦੀ ਕਥਾ ਕਿਸੇ ਦੀ ਉਸਤਤੀ ਜਾਂ ਕਿਸੇ ਦੀ ਨਿੰਦਿਆ ਨਹੀਂ ਸੀ, ਜਿਵੇਂ ਅਸੀਂ ਹੁਣ ਇਸ ਨੂੰ ਬਣਾਈ ਜਾ ਰਹੇ ਹਾਂ। ਪਿਆਲਾ ਖੋ ਸੀ, ਗੁਰਬਾਣੀ ਦੀ ਕਥਾ ਕੋਈ ਫਿਲਾਸਫੀ ਨਹੀਂ ਸੀ ਕਿ ਅਸੀਂ ਦੁਨੀਆਂ ਭਰ ਦੀ ਫਿਲਾਸਫੀ ਗੁਰਬਾਣੀ ਦੀ ਕਥਾ ਵਿੱਚ ਘੋਟ ਘੋਟ ਸੰਗਤ ਨੂੰ ਪਿਲਾਈ ਜਾਈਏ। ਗੁਰਬਾਣੀ ਦੀ ਕਥਾ ਦਾ ਤਾਂ ਗੁਰੂ ਦੀ ਮਤ ਦਾ, ਗੁਰੂ ਦੀ ਸਿੱਖਿਆ ਦਾ ਵਿਚਾਰ ਕਰਨਾ ਸੀ। ਇਸੇ ਲਈ ਸਤਿਗੁਰੂ ਜੀ ਨੇ ਹਰ ਗੁਰੂ ਘਰ ਵਿੱਚ ਗੁਰਬਾਣੀ ਦਾ ਕੀਰਤਨ, ਗੁਰਬਾਣੀ ਦੀ ਕਥਾ ਲਾਜ਼ਮੀ ਕਰਾਰ ਦਿੱਤੇ। ਪਿਆਲਾ ਖੋ, ਪਰ ਕਿਉਂਕਿ ਜਿਵੇਂ ਕੁਝ ਐਸੇ ਦੇਸ਼ ਵੀ ਨੇ ਜਿੱਥੇ ਸਿਰਫ ਐਤਵਾਰ ਵਾਲੇ ਦਿਨ ਸੰਗਤ ਆਉਂਦੀ ਏ ਤੇ ਕਹਿੰਦੇ ਨੇ ਜੀ ਬਸ ਸੰਡੇ ਨੂੰ ਗੁਰਦੁਆਰਾ ਖੁੱਲਦਾ, ਉਹ ਵੀ 11 ਵਜੇ ਆਉਣਾ, 12 ਵਜੇ ਭੋਗ ਪਾਇਆ, ਲੰਗਰ ਛਕਿਆ ਤੇ ਗਏ। ਤੋ ਜਦੋਂ ਤੱਕ ਅਸੀਂ ਗੁਰਬਾਣੀ ਦੀ ਕਥਾ ਵਿਚਾਰ ਨਹੀਂ ਸੁਣਾਂਗੇ, ਸਾਨੂੰ ਕੀ ਪਤਾ ਲੱਗੇਗਾ ਸਤਿਗੁਰੂ ਨੇ ਸਾਨੂੰ ਕੀ ਉਪਦੇਸ਼ ਦਿੱਤਾ ਹੈ। ਪਿਛਲੀ ਵਾਰੀ ਇੱਕ ਬੜੇ ਅਮੀਰ ਸੱਜਣ ਨੂੰ ਮਿਲਣ ਵਾਸਤੇ ਗਏ, ਇੱਥੇ ਨਹੀਂ ਹੋਰ ਕਿਸੇ, ਉਹਨੇ ਪਹਿਲਾਂ ਸ਼ੁਰੂ ਕਰ ਦਿੱਤਾ ਜੀ ਇਹ ਗੁਰਦੁਆਰੇ ਬਣਾਉਣ ਲੱਗ ਪਏ ਨੇ, ਇਹਨਾਂ ਗੁਰਦੁਆਰਿਆਂ ਦਾ ਕੀ ਫਾਇਦਾ, ਗੁਰਦੁਆਰਿਆਂ ਦਾ ਕੀ ਲਾਭ ਹੈ। ਉਸਨੂੰ ਅਰਜ਼ ਕੀਤੀ ਵੀ ਆਹ ਨਵੀਂ ਜਨਰੇਸ਼ਨ ਤੇ ਪਹਿਲੇ ਨੌਜਵਾਨ ਜੋ ਸਿੱਖੀ ਸਰੂਪ ਵਿੱਚ ਆ ਰਹੇ ਨੇ, ਇਹ ਇਹਨਾਂ ਗੁਰਦੁਆਰਿਆਂ ਦੀ ਦੇਣ ਹੈ। ਜੇ ਗੁਰਦੁਆਰੇ ਨਾ ਹੁੰਦੇ ਤਾਂ ਆਹ ਵਾਤਾਵਰਨ ਨਾ ਬਣਦਾ। ਪਿਆਲਾ ਖੋ, ਅਸੀਂ ਅੱਜ ਤੋਂ 15-20 ਸਾਲ ਪਹਿਲਾਂ ਹੀ ਬਿਲਕੁਲ ਗੋਰਿਆਂ ਵਾਲੇ ਪਾਸੇ ਚਲੇ ਗਏ ਹੋਏ ਹੁੰਦੇ। ਇਹ ਗੁਰੂ ਘਰ ਦੀ ਦੇਣ ਹੈ, ਗੁਰੂ ਘਰ ਬਖਸ਼ਿਸ਼ ਕਰਦਾ ਹੈ ਨਵਾਂ ਜੀਵਨ, ਅਮਰ ਜੀਵਨ, ਸੱਚਾਈ ਵਾਲਾ ਜੀਵਨ, ਸਿੱਖੀ ਦਾ ਜੀਵਨ ਜੇ ਪ੍ਰਾਪਤ ਹੁੰਦਾ ਹੈ ਤਾਂ ਸਿਰਫ ਇਸ ਗੁਰੂ ਦੇ ਦਰ ਘਰ ਦੀ 4 ਦੀਵਾਰੀ ਵਿੱਚੋਂ ਪ੍ਰਾਪਤ ਹੁੰਦਾ ਹੈ, ਜਿੱਥੇ ਗੁਰਮਤੀ ਵਿਚਾਰੇ, ਜਿੱਥੇ ਗੁਰੂ ਦੀ ਮਤ, ਗੁਰੂ ਦੀ ਸਿੱਖਿਆ ਦਾ ਵਿਚਾਰ ਕੀਤਾ ਜਾਂਦਾ ਹੈ। ਜਿਸ ਨੇ ਵੀ ਪ੍ਰਾਪਤ ਪਾਇਆ ਜੀਵ ਰੂਪ ਇਸਤਰੀ ਨੇ ਵਾਹਿਗੁਰੂ ਨੂੰ ਗੁਰੂ ਦੀ ਮਤ ਦੀ ਵਿਚਾਰ ਕਰਕੇ ਪ੍ਰਾਪਤ ਪਾਇਆ ਹੈ, ਔਰ ਗੁਰਬਾਣੀ ਦੀ ਕਥਾ ਗੁਰੂ ਦੀ ਮਤ ਦਾ ਵਿਚਾਰ ਹੈ ਜੀ।
ਅੰਮ੍ਰਿਤ ਨਾਮ ਪਿਆ ਦਿਨ ਰਾਤੀ।
ਹਾਂ, ਉਸ ਜੀਵ ਰੂਪੀ ਇਸਤਰੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਅੰਮ੍ਰਿਤ ਦਿਨੇ ਵੀ ਪੀਤਾ ਤੇ ਰਾਤ ਵੀ ਪੀਤਾ। ਫਿਰ ਜਿਸ ਨੂੰ ਇਹਦੀ ਆਦਤ ਪੈ ਜਾਵੇ ਉਹ ਤੇ ਸਵਾਸ ਪੀਂਦਾ ਹੈ, ਉਹ ਤੇ ਸਵਾਸ ਜਪਦਾ ਹੈ। ਕੋਈ ਵੀ ਸਵਾਸ ਪ੍ਰਭੂ ਦੇ ਨਾਮ ਤੋਂ ਬਿਨਾਂ ਉਹ ਖਾਲੀ ਨਹੀਂ ਜਾਣ ਦਿੰਦਾ। ਤੁਸੀਂ ਦੇਖਿਆ ਹੋਵੇਗਾ ਜਿਹੜੇ ਆਦਮੀ ਬਹੁਤੇ ਪਿਆਕੜ ਨੇ, ਨਸ਼ਈ ਨੇ, ਹਾਂ ਉਹ ਕੀ ਕਰਦੇ ਨੇ, ਸਵੇਰੇ ਉੱਠਦਿਆਂ ਸ਼ੁਰੂ ਕਰ ਦਿੰਦੇ ਨੇ ਔਰ ਜਦੋਂ ਤੱਕ ਨੀਂਦ ਨਹੀਂ ਆਉਂਦੀ ਪੀ ਜਾਂਦੇ ਨੇ, ਪੀਤੀ ਜਾਂਦੇ ਨੇ, ਪਰ ਉਹ ਭੁੱਲ ਜਾਂਦੇ ਨੇ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਖੁਦ ਆਪ ਹੀ ਬਰਬਾਦ ਤਾਂ ਕਰ ਰਹੇ ਹਾਂ। ਪਿਆਲਾ ਖੋ, ਅਸਲ ਉਹ ਕਿਸੇ ਨੇ ਦੱਸਿਆ ਬਈ ਇਹਨਾਂ ਦਾ ਪੂਰਾ ਹੋ ਗਿਆ, ਕਹਿਣ ਲੱਗੇ ਡਾਕਟਰਾਂ ਨੇ ਉਹਨਾਂ ਨੂੰ ਕਿਹਾ ਬਈ ਨਹੀਂ ਪੀਣੀ, ਜੇ ਪੀਓਗੇ ਤੇ ਖਤਮ ਹੋ ਜਾਓਗੇ। ਉਹ ਕਹਿਣ ਲੱਗੇ ਡਾਕਟਰ ਮੈਨੂੰ ਪਤਾ ਹੈ ਮੇਰੀ ਜ਼ਿੰਦਗੀ ਹੁਣ ਬਹੁਤਾ ਸਮਾਂ ਨਹੀਂ, ਪਰ ਮੈਂ ਤੇ ਪੀਂਦਿਆਂ ਹੀ ਜਾਣਾ। ਔਰ ਥੋੜੇ ਦਿਨਾਂ ਬਾਅਦ ਚਲਾ ਗਿਆ, ਖਤਮ ਹੋ ਗਈ ਜ਼ਿੰਦਗੀ। ਤਾਂ ਬੇਨਤੀ ਕਰ ਰਹੇ ਸਾਂ ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਕੀ ਕਰਦੇ ਨੇ, ਉਹ ਅੰਮ੍ਰਿਤ ਨਾਮ ਪੀਆ ਦਿਨ ਰਾਤੀ। ਵਾਹਿਗੁਰੂ ਦੇ ਪਿਆਰਿਆਂ ਨੇ ਰਾਤ ਦਿਨ ਅੰਮ੍ਰਿਤ ਨਾਮ ਪੀਤਾ, ਯਾਨੀ ਨਾਮ ਜਪਿਆ ਹੈ, ਰਾਤੀ ਵੀ ਜਪਦੇ ਨੇ, ਦਿਨੇ ਵੀ ਜਪਦੇ ਹਨ।
ਦੁਬਦਾ ਮਾਰ ਨਿਵਾਰੇ,
ਆਪਣੇ ਮਨ ਵਿੱਚੋਂ ਉਹਨਾਂ ਨੇ ਦੁਬਦਾ ਨੂੰ ਮਾਰ ਕੇ ਨਿਵਾਰੇ ਨਿਵਰਤ ਕਰ ਦਿੱਤਾ ਹੈ, ਦੁਬਦਾ ਉਹਨਾਂ ਦੇ ਮਨ ਵਿੱਚ ਰਹੀ ਨਹੀਂ, ਵਾਹਿਗੁਰੂ ਤੇ ਪੂਰਨ ਭਰੋਸਾ ਹੈ ਜੀ।
ਨਾਨਕ ਸੱਚ ਮਿਲੀ ਸੋਹਾਗਣ,
ਹਜ਼ੂਰ ਫਰਮਾਉਂਦੇ ਨੇ ਜੋ ਜੀਵ ਰੂਪੀ ਇਸਤਰੀ ਸੱਚੇ ਅਕਾਲ ਪੁਰਖ ਵਾਹਿਗੁਰੂ ਨੂੰ ਮਿਲ ਗਈ, ਉਹ ਤਾਂ ਸੁਹਾਗਵੰਤੀ ਹੋ ਗਈ, ਪ੍ਰਭੂ ਦੀ ਪ੍ਰਾਪਤੀ ਦੀ ਆਨੰਦ ਵਾਲੀ ਆਨੰਦਿਤ ਹੋਈ।
ਗੁਰ ਕੈ ਹੇਤ ਅਪਾਰੇ,
ਹਾਂ ਉਹਨੇ ਗੁਰੂ ਦੇ ਹੇਤ ਫੇਤ ਦੁਆਰਾ, ਪਿਆਰ ਦੁਆਰਾ ਅਪਾਰ ਬੇਅੰਤ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰੇਮ ਤੇ ਪਿਆਰ ਕੀਤਾ।
ਆਵਹੋ ਦਇਆ ਕਰੇ ਜੀਓ,
ਤੇ ਫਿਰ ਕਈ ਵਾਰੀ ਐਸਾ ਹੁੰਦਾ ਹੈ ਜਿਵੇਂ ਪਰਿਵਾਰਕ ਜੀਵਨ ਵਿੱਚ ਪਤਨੀ ਘਰ ਸੰਭਾਲਦੀ ਏ, ਪਤੀ ਘਰ ਬਾਹਰ ਜਾਂਦਾ ਹੈ, ਕਿਰਤ ਕਮਾਈ ਕਰਦਾ, ਕਈ ਵਾਰੀ ਆਪਣੇ ਸ਼ਹਿਰ ਤੋਂ ਦੂਜੇ ਸ਼ਹਿਰ, ਆਪਣੇ ਦੇਸ਼ ਵਿੱਚੋਂ ਦੂਸਰੇ ਦੇਸ਼ ਵੀ ਜਾਣਾ ਪੈਂਦਾ, ਤੇ ਫਿਰ ਇਹ ਜ਼ਿੰਦਗੀ ਦੀ ਸਾਂਝ ਹੀ ਐਸੀ ਏ, ਕਿਤੇ ਛੋਟੀ ਮੋਟੀ ਕੋਈ ਨਾਰਾਜ਼ਗੀ ਵੀ ਹੋ ਜਾਵੇ ਤੇ ਮਨ ਹੀ ਮਨ ਦੇ ਅੰਦਰ ਉਸ ਆਪਣੀ ਕੀਤੀ ਹੋਈ ਗਲਤੀ ਤੇ ਕਿਸੇ ਤਰ੍ਹਾਂ ਕਰਮ ਕਰਦਿਆਂ ਕਰਦਿਆਂ ਕਿਤੇ ਕਿਤੇ ਮਨ ਦੇ ਅੰਦਰ ਸੂਖਸ਼ਮ ਹਉਮੈ ਪੈਦਾ ਹੋ ਜਾਂਦੀ, ਤੇ ਕਈ ਵਾਰੀ ਜਾਣ ਬੁੱਝ ਕੇ ਨਹੀਂ ਸਹਿਜੇ ਹੀ ਗੁਰੂ ਦੇ ਹੁਕਮ ਦੀ ਉਲੰਘਣਾ ਹੋ ਜਾਂਦੀ ਹੈ। ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਤਪੇ ਦੇ ਇਸ਼ਾਰੇ ਤੇ ਖਡੂਰ ਦੇ ਖਹਿਰੇ ਜ਼ਿਮੀਦਾਰਾਂ ਨੇ ਖਡੂਰ ਤੋਂ ਬਾਹਰ ਕੱਢ ਦਿੱਤਾ, ਪਰ ਉਹਦੇ ਪਿੱਛੇ ਸਾਜਿਸ਼ ਸੀ ਤਪੇ ਦੀ, ਜੋ ਉਹ ਚਾਹੁੰਦੇ ਸਨ ਉਹ ਨਾ ਹੋਇਆ। ਗੁਰੂ ਅਮਰਦਾਸ ਜੀ ਮਹਾਰਾਜ ਜਦੋਂ ਬਾਸਰਕੇ ਤੋਂ ਆਪਣੇ ਪਿੰਡੋਂ ਹੋ ਕੇ ਖਡੂਰ ਪਹੁੰਚੇ ਤੇ ਗੁਰੂ ਮਹਾਰਾਜ ਦੇ ਦਰਸ਼ਨ ਨਾ ਹੋਏ, ਲੋਕਾਂ ਤੋਂ ਪੁੱਛਿਆ ਤੇ ਲੋਕਾਂ ਨੇ ਦੱਸਿਆ ਜੀ ਇਹਨਾਂ ਨੇ ਤਪੇ ਦੇ ਕਹਿ ਤੇ ਗੁਰੂ ਅਮਰਦਾਸ ਜੀ ਨੂੰ ਖਡੂਰ ਵਿੱਚੋਂ ਕੱਢ ਦਿੱਤਾ। ਉਸ ਵਕਤ ਗੁਰੂ ਅਮਰਦਾਸ ਜੀ ਨੇ ਕਿਹਾ ਬਈ ਫਿਰ ਮੀਂਹ ਪੈ ਗਿਆ ਕਿ ਮੀਂਹ ਨਹੀਂ ਪਿਆ? ਕਹਿਣ ਲੱਗੇ ਜੀ ਮੈਂ ਮੀਂਹ ਪਵਾ ਦੇਵਾਂ। ਕਹਿਣ ਲੱਗੇ ਜੀ ਫਿਰ ਇਸ ਤੋਂ ਵੱਡੀ ਹੋਰ ਕੀ ਗੱਲ ਹੋ ਸਕਦੀ ਏ, ਜੇ ਗੁਰੂ ਅੰਗਦ ਦੇਵ ਜੀ ਮੀਂਹ ਪਵਾ ਦਿੰਦੇ ਤੇ ਸੱਚ ਆਣੋ ਅਮਰਦਾਸ ਜੀ, ਅਸੀਂ ਉਹਨਾਂ ਨੂੰ ਕਾਹਨੂੰ ਕੱਢਣਾ ਸੀ, ਅਸੀਂ ਉਹਨਾਂ ਦੇ ਚਰਨ ਧੋਂਦੇ। ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਫਰਮਾਇਆ ਕਿ ਜਾਓ ਤਪੇ ਨੂੰ ਕਹੋ ਮੀਂਹ ਪਵਾਵੇ, ਜੇ ਉਹ ਨਹੀਂ ਪਵਾਵੇਗਾ ਤੇ ਕਹਿ ਦੇਣਾ ਅਮਰਦਾਸ ਮੀਂਹ ਪਵਾਵੇਗਾ, ਕਿਉਂਕਿ ਗੁਰੂ ਦਾ ਅਪਮਾਨ ਬਰਦਾਸ਼ਤ ਨਹੀਂ ਕਰ ਸਕਦੇ। ਜਾਓ ਕਹਿ ਤੇ ਅਸੀਂ ਮੀਂਹ ਪਵਾਵਾਂਗੇ, ਔਰ ਸ਼ਰਤੀਆਂ ਪਵਾਵਾਂਗੇ, ਜਿੰਨਾ ਚਾਹੋਗੇ ਉਹਨਾਂ ਮੀਂਹ ਪਵਾ ਦਿਆਂਗੇ। ਉਹ ਤਪੇ ਕੋਲ ਚਲੇ ਗਏ। ਤਪੇ ਨੇ ਕਿਹਾ ਮੀਂਹ ਕੋਈ ਮੇਰੀ ਜੇਬ ਵਿੱਚ ਹੈ? ਮੈਂ ਮੰਤਰ ਮੰਤਰ ਪੜਾਂਗਾ, ਪੈ ਜਾਵੇਗਾ, ਅੱਜ ਨਹੀਂ ਤੇ ਕੱਲ, ਕੱਲ ਨਹੀਂ ਤੇ ਪਰਸੋਂ ਹੋ ਜਾਵੇਗਾ। ਵਾਪਸ ਆ ਗਏ। ਗੁਰੂ ਅਮਰਦਾਸ ਜੀ ਨੇ ਫਿਰ ਪੁੱਛਿਆ ਸੁਣਾਓ ਤਪਾ ਜੀ ਮੀਂਹ ਪਵਾਣਗੇ? ਕਹਿਣ ਲੱਗੇ ਉਹ ਤਾਂ ਇਹ ਜਵਾਬ ਦਿੰਦਾ ਹੈ। ਕਹਿਣ ਲੱਗੇ ਲਓ ਤੁਹਾਨੂੰ ਕਿਹਾ ਸੀ ਨਾ ਕਿ ਮੀਂਹ ਪਵਾ ਦੇਵਾਂਗੇ, ਜਿਹੜਾ ਜਿਹੜਾ ਤਪੇ ਨੂੰ ਆਪਣੇ ਖੇਤਾਂ ਵਿੱਚ ਲੈ ਜਾਵੇਗਾ ਉਹਦੇ ਖੇਤਾਂ ਵਿੱਚ ਮੀਂਹ ਪਵੇਗਾ। ਉਹ ਤਪੇ ਨੂੰ ਕਹਿਣ ਕੁਟੀਆ ਵਿੱਚੋਂ ਬਾਹਰ ਆਓ, ਬਾਹਰ ਆਵੇ ਨਾ। ਅਖੀਰ ਜ਼ਿਮੀਦਾਰਾਂ ਨੇ ਉਹਨੂੰ ਖਿੱਚ ਲਿੱਤਾ। ਕੋਈ ਕਹੇ ਮੈਂ ਮੇਰੇ ਖੇਤਾਂ 'ਚ ਪਹਿਲਾਂ ਮੈਂ ਮੀਂਹ ਪਵਾਉਣਾ, ਦੂਸਰਾ ਕਹੇ ਮੇਰਿਆਂ ਵਿੱਚ ਖਿੱਚ ਧਰੂ ਹੋ ਗਈ। ਬਸ ਉਹਨੂੰ ਬੈਲਾਂ ਦੇ ਸੁਹਾਗੇ ਦੇ ਪਿੱਛੇ ਪਾ ਲੈਣਾ ਕੀਤਾ, ਜਿੱਧਰ ਜਿੱਧਰ ਲੈ ਕੇ ਜਾਣ ਉੱਧਰ ਘਟਾਵਾਂ ਖੋਲਣ ਤੇ ਮੀਂਹ ਪੈਂਦਾ ਜਾਵੇ। ਫਿਰ ਸਾਰੇ ਖਡੂਰ ਤੇ ਬੜਾ ਮੀਂਹ ਪਿਆ, ਬੜੇ ਪ੍ਰਸੰਨਚਿਤ ਹੋਏ। ਜਦੋਂ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਅੰਗਦ ਦੇਵ ਜੀ ਮਹਾਰਾਜ ਜੀ ਦੇ ਪਾਸ ਪਹੁੰਚੇ ਤਾਂ ਇਤਿਹਾਸਕਾਰ ਲਿਖਦੇ ਨੇ ਗੁਰੂ ਅੰਗਦ ਦੇਵ ਜੀ ਨੇ ਪਿੱਠ ਦੇ ਦਿੱਤੀ, ਗੁਰੂ ਅੰਗਦ ਦੇਵ ਜੀ ਨੇ ਪਿੱਠ ਦੇ ਦਿੱਤੀ। ਨਾਲ ਖਡੂਰ ਦੇ ਲੋਕ ਖਿਮਾ ਮੰਗਣ ਵਾਸਤੇ ਗਏ ਨੇ, ਪਰ ਗੁਰੂ ਅੰਗਦ ਦੇਵ ਜੀ ਨੇ ਪਿੱਠ ਦਿੱਤੀ ਏ। ਗੁਰੂ ਅਮਰਦਾਸ ਜੀ ਦੀਆਂ ਅੱਖਾਂ ਭਰ ਆਈਆਂ ਤੇ ਪੁੱਛਿਆ ਇੰਝ ਕਿਉਂ ਕਰਦੇ ਹੋ, ਪਿੰਡ ਪਿੱਠ ਕਿਉਂ ਦਿੰਦੇ ਹੋ, ਮੈਨੂੰ ਆਪਣਾ ਦਰਸ਼ਨ ਕਿਉਂ ਨਹੀਂ ਦਿੰਦੇ, ਆਪਣਾ ਮੁੱਖ ਦੇਖਣ ਦੀ ਆਗਿਆ ਕਿਉਂ ਨਹੀਂ ਦਿੰਦੇ? ਤਾਂ ਗੁਰੂ ਅੰਗਦ ਦੇਵ ਜੀ ਨੇ ਫਰਮਾਇਆ ਸੀ ਤੁਸੀਂ ਮਾਲਕ ਦੀ ਰਜ਼ਾ ਵਿੱਚ ਦਖਲ ਅੰਦਾਜ਼ੀ ਕੀਤੀ। ਪਿਆਰ ਲੱਖੋ ਸਾਨੂੰ ਖਡੂਰ ਛੱਡਣ ਦਾ ਇਤਨਾ ਦੁੱਖ ਨਹੀਂ ਜਿਤਨਾ ਤੁਹਾਡਾ ਗੁਰੂ ਕੀ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਵਿੱਚ ਦਖਲ ਦੇਣ ਤੋਂ ਹੋਇਆ ਹੈ। ਇਹ ਜੋ ਦਾਤਾਂ ਤੁਹਾਨੂੰ ਗੁਰੂ ਸੇਵਾ ਨਾਲ ਪ੍ਰਾਪਤ ਹੋਈਆਂ ਨੇ, ਇਹ ਦੁਨੀਆਂ ਤੇ ਦਿਖਾਵਾ ਕਰਨ ਵਾਸਤੇ ਨਹੀਂ ਹੋਈਆਂ। ਇਹਨਾਂ ਨੂੰ ਜਰ ਕੇ ਰੱਖਣਾ ਹੈ, ਅਜਰ ਜਰਨਾ ਪਿਆਰ ਲੱਖੋ ਅਜਰ ਦੇ ਤਾਂ ਹੀ ਜਰਨਾ। ਇਹਨਾਂ ਚੀਜ਼ਾਂ ਨੂੰ ਰੋਕ ਕੇ ਰੱਖਣਾ। 1947 ਤੋਂ ਪਹਿਲਾਂ ਬਹੁਤ ਸਾਰੀਆਂ ਵਿਚਾਰਧਾਰਾਵਾਂ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਸਾਹਿਬ ਦੇ ਦਰਸਾ ਦਿੰਦੇ ਸਨ। ਉਹਨਾਂ ਨੇ ਆਪਣੇ ਕਈ ਨਿਕਟਵਰਤੀ ਸੁਨੇਹੀਆਂ ਨੂੰ ਕਹਿ ਦਿੱਤਾ ਸੀ ਤਕਰੀਬਨ 42-43 ਤੋਂ ਹੀ ਕਿ ਐਸ ਐਸ ਏਰੀਏ 'ਚ ਕੁਛ ਨਾ ਕਰੋ, ਇੱਥੇ ਰਹਿਣਾ ਨਹੀਂ, ਇਹ ਇਲਾਕਾ ਛੱਡ ਜਾਣਾ। ਪਰ ਲੋਕ ਮੰਨਦੇ ਨਹੀਂ ਸਨ। ਜਿਨ੍ਹਾਂ ਨੇ ਬਚਨਾਂ ਦੀ ਪਾਲਣਾ ਕੀਤੀ ਉਹ ਸੌਖੇ ਰਹੇ। ਪਰ 1947 ਤੋਂ ਬਾਅਦ ਪੁਰਾਣੇ ਵਿਦਿਆਰਥੀ ਦੱਸਦੇ ਸਨ ਕਿ ਹੁਣ ਬੜੇ ਸ਼ੂਮ ਹੋ ਗਏ ਨੇ, ਕਿ ਹੁਣ ਕਿਸੇ ਚੀਜ਼ ਦਾ ਪ੍ਰਗਟਾਓ ਨਹੀਂ ਕਰਦੇ, ਕਿਉਂਕਿ ਮਾਲਕ ਦੀ ਰਜ਼ਾ ਵਿੱਚ ਰਾਜੀ ਰਹਿਣਾ ਹੀ ਸਿੱਖੀ ਹੈ। ਮਾਲਕ ਦੀ ਰਜ਼ਾ ਵਿੱਚ ਪ੍ਰਸੰਨ ਰਹਿਣਾ ਹੀ ਸਿੱਖੀ ਦਾ ਆਦਰਸ਼ ਹੈ। ਇਸ ਵਾਸਤੇ ਕੀ ਕਹਿ ਰਹੇ ਨੇ, ਫਿਰ ਪੜ੍ਹੋ।
ਆਪ ਹੋ ਦਇਆ ਕਰੇ ਜੀਓ।
ਹਾਂ, ਜਿਵੇਂ ਗੁਰੂ ਅੰਗਦ ਦੇਵ ਜੀ ਨੇ ਪਿੱਠ ਦੇ ਦਿੱਤੀ ਤੇ ਫਿਰ ਮਨਾਉਣਾ ਕੀਤਾ, ਖਿਮਾ ਮੰਗੀ, ਇਵੇਂ ਜਦੋਂ ਅਕਾਲ ਪੁਰਖ ਵਾਹਿਗੁਰੂ ਵੀ ਕਿਤੇ ਅੱਖਾਂ ਤੋਂ ਓਹਲੇ ਹੋਵੇ, ਮਨ ਨਾ ਲੱਗੇ, ਮਨ ਨਾ ਟਿਕੇ, ਮਨ ਨਾ ਟਿਕੇ, ਤਾਂ ਉਸ ਵਕਤ ਫਿਰ ਬੇਨਤੀ ਕਰੀ ਦੀਏ, ਆਵੋ ਦਇਆ ਕਰੇ ਜੀਓ। ਹੇ ਪਿਆਰੇ ਵਾਹਿਗੁਰੂ ਜੀਓ, ਆਓ ਦਇਆ ਕਰਕੇ ਆਓ, ਮੈਨੂੰ ਆਪਣਾ ਦੀਦਾਰ ਬਖਸ਼ੋ।
ਪ੍ਰੀਤਮ ਅਤ ਪਿਆਰੇ।
ਹੇ ਮੇਰੇ ਅਤਿਅੰਤ ਪਿਆਰੇ ਪ੍ਰੀਤਮ ਅਕਾਲ ਪੁਰਖ ਵਾਹਿਗੁਰੂ, ਦਇਆ ਕਰਕੇ ਮੇਰੇ ਘਰ ਆਓ, ਆਪਣਾ ਦੀਦਾਰ ਬਖਸ਼ੋ।
ਕਾਮਣ ਬਿਨੋ ਕਰੇ ਜੀਓ।
ਇਹ ਜੀਵ ਰੂਪ ਇਸਤਰੀ ਹੇ ਅਕਾਲ ਪੁਰਖ ਵਾਹਿਗੁਰੂ ਜੀਓ, ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੀ ਹੈ।
ਸੱਚ ਸ਼ਬਦ ਸਿਗਾਰੇ।
ਤੇ ਸੱਚਾ ਜੋ ਆਪ ਗੁਰਬਾਣੀ ਦਾ ਸ਼ਬਦ ਹੈ, ਉਸ ਦੁਆਰਾ ਜੋ ਕਰਮ ਧਰਮ ਕਰਨੇ ਨੇ, ਜਪ ਤਪ ਸੇਵਾ ਸਿਮਰਨ ਕਰਨਾ, ਇਹਨਾਂ ਸ਼ਿੰਗਾਰਾਂ ਦੇ ਨਾਲ ਮੈਂ ਆਪਣੇ ਆਪ ਨੂੰ ਸ਼ਿੰਗਾਰਿਆ ਹੈ, ਤਾਂ ਜੋ ਤੁਹਾਡੀ ਬਖਸ਼ਿਸ਼ ਤੇ ਮਿਹਰਾਮਤ ਪ੍ਰਾਪਤ ਹੋ ਜਾਵੇ। ਇਹ ਸੋਹਣੇ ਸੋਹਣੇ ਕੱਪੜੇ, ਇਹ ਕੀਮਤੀ ਜ਼ੇਵਰ ਔਰ ਬਦਲਦੇ ਹੋਏ ਫੈਸ਼ਨ ਇਸ ਲਈ ਕੀਤੇ ਜਾਂਦੇ ਨੇ ਕਿ ਆਪਣੇ ਪਤੀ ਦੀ ਨਜ਼ਰ ਵਿੱਚ ਮੈਂ ਪ੍ਰਵਾਨ ਹੋ ਸਕਾਂ। ਮਗਰ ਫਿਰ ਵੀ ਜੋ ਇਹਨਾਂ ਮੁਲਕਾਂ ਦਾ ਵਾਤਾਵਰਨ ਹੈ, ਉਹ ਤੇ ਪਤਾ ਹੀ ਹੈ, ਸਭ ਦੇ ਸਾਹਮਣੇ ਹੈ, ਉਸਨੂੰ ਜ਼ਿਆਦਾ ਕੀ ਕਹਿਣਾ। ਧਰਮ ਦੀ ਦੁਨੀਆ ਅੰਦਰ ਵਾਹਿਗੁਰੂ ਦੇ ਮਨ ਵਿੱਚ ਭਾਣ ਲਈ ਵੀ ਕੁਝ ਸ਼ਿੰਗਾਰ ਕਰਨੇ ਪੈਂਦੇ ਨੇ। ਉਹ ਨੇ ਕਰਮ, ਉਹ ਹਨ ਧਰਮ, ਉਹ ਹੈ ਸੇਵਾ, ਉਹ ਹੈ ਸਿਮਰਨ, ਉਹ ਹੈ ਜਪ, ਉਹ ਹੈ ਤਪ, ਉਹ ਹੈ ਦਾਨ ਪੁੰਨ, ਉਹ ਹੈ ਨਮਰਤਾ, ਸ਼ਾਂਤੀ, ਸੰਤੋਖ। ਇਹਨਾਂ ਗੁਣਾਂ ਤੋਂ ਦੇ ਸ਼ਿੰਗਾਰ ਦੁਆਰਾ ਵਾਹਿਗੁਰੂ ਜੀ ਦੀ ਪ੍ਰਸੰਨਤਾ ਪ੍ਰਾਪਤ ਹੁੰਦੀ ਹੈ। ਉਹ ਪ੍ਰਾਪਤ ਹੁੰਦੇ ਨੇ ਤੇ ਕਈ ਵਾਰੀ ਸਫਲ ਨਹੀਂ ਹੁੰਦੇ। ਕੀ ਉਹ ਸ਼ਿੰਗਾਰ ਮਿਲਣ ਕਹਿਤਾਈ, ਹਰ ਨਾ ਮਿਲੇ ਜਗ ਜੀਵਨ ਗੁਸਾਈ, ਹਰ ਮੇਰੋ ਪਿਰ ਹੋ ਹਰ ਕੀ ਬਹੁਰੀਆ, ਰਾਮ ਵੱਡੇ ਮੈਂ ਤਨਕ ਲਹੁਰੀਆ। ਕਹਿੰਦੇ ਨੇ ਇਹੋ ਹੀ ਧਨ ਫਿਰ ਏਕ ਹੈ ਸੰਗ ਬਸੇਰਾ, ਸੇਜ ਏਕ ਪੈ ਮਿਲਨ ਦੁਹੇਰਾ, ਧਨ ਸੁਹਾਗਨ ਜੋ ਪੀ ਭਾਵੈ, ਕਹੇ ਕਬੀਰ ਫਿਰ ਜਨਮ ਨਾ ਆਵੈ। ਆਸਾ ਕਬੀਰ ਜੀ। ਹਾਂਜੀ,
ਸੱਚ ਸ਼ਬਦ ਸਿਗਾਰੇ ਹਉ ਮੈਂ ਮਾਰੇ।
ਗੁਰੂ ਦੇ ਸੱਚੇ ਸ਼ਬਦ ਦੁਆਰਾ ਕਰਮਾਂ ਤੇ ਧਰਮਾਂ ਦੈਵੀ ਗੁਣਾਂ ਦੇ ਸ਼ਿੰਗਾਰ ਕਰਨਾ ਕੀਤੇ, ਸੱਚ ਸ਼ਬਦ ਸਿਗਾਰੇ ਹਉਮੈ ਮਾਰ ਦਿੱਤੀ ਮਨ ਵਿੱਚੋਂ, ਕਿਉਂਕਿ ਹਉਮੈ ਹੀ ਤੇ ਪ੍ਰਭੂ ਨੂੰ ਮਿਲ ਨਹੀਂ ਦਿੰਦੀ।
ਗੁਰਮੁਖ ਕਾਰਜ ਸਵਾਰੇ।
ਇਸ ਤਰ੍ਹਾਂ ਗੁਰਮੁਖਾਂ ਨੇ ਐਸ ਦੁਨੀਆਂ ਦੇ ਤੇ ਪ੍ਰਲੋਕ ਦੇ ਸਾਰੇ ਕੰਮ ਸਵਾਰ ਲੈਣਾ ਕੀਤੇ। ਗੁਰਮੁਖਾਂ ਦਾ ਆਹ ਲੋਕ ਵੀ ਸਫਲਾ ਹੈ, ਗੁਰਮੁਖਾਂ ਦਾ ਪ੍ਰਲੋਕ ਵੀ ਸਫਲਾ ਹੈ।
ਜੁਗ ਜੁਗ ਏਕੋ ਸੱਚਾ ਸੋਈ।
ਜੁਗਾਂ ਜੁਗਾਂ ਵਿੱਚ ਉਹ ਇੱਕ ਸੱਚਾ ਅਕਾਲ ਪੁਰਖ ਵਾਹਿਗੁਰੂ ਵਿਆਪਕ ਹੈ। ਗੁਰਮੁਖਾਂ ਨੇ ਇਹ ਜਾਣ ਲਿਆ ਹੈ, ਕਿਉਂਕਿ ਬਹੁਤ ਸਾਰੇ ਲੋਕ ਇਹ ਸਮਝਦੇ ਨੇ ਕਿ ਰੱਬ ਨਹੀਂ, ਅਕਾਲ ਪੁਰਖ ਵਾਹਿਗੁਰੂ ਨਹੀਂ, ਇਉਂ ਨਹੀਂ। ਗੁਰਮੁਖਾਂ ਨੇ ਲੋਕ ਪ੍ਰਲੋਕ ਸਵਾਰ ਲਿਆ, ਕਿਉਂਕਿ ਹਮੇਸ਼ਾ ਉਸ ਵਾਹਿਗੁਰੂ ਨੂੰ ਅੰਗ ਸੰਗ ਦੇਖਿਆ।
ਬੁੱਝੇ ਗੁਰੂ ਵਿਚਾਰੇ।
ਗੁਰੂ ਦੀ ਵਿਚਾਰ ਦੁਆਰਾ ਗੁਰਮੁਖ ਬੁੱਝਦੇ। ਗੁਰੂ ਸਮਝਾ ਦਿੰਦਾ ਕਿ ਉਹ ਅਕਾਲ ਪੁਰਖ ਵਾਹਿਗੁਰੂ ਤੇਰੇ ਅੰਗ ਸੰਗ ਹੈ।
मन मुख काम व्यापी मोहे संतापी।
मन मुख जीव रूपी स्त्री काम विकारा बुराइया दे विच ही व्यापी चिंबड़ी हुई है, लगी हुई है। जिवें कलयुग जदों गुरदेव दे सामने आया उस वक्त एक ता वो नंग तड़ंग, दूसरा उन्हें अपनी जुबान पकड़ी हुई। हजूर कहन लगे तू कितना गुस्ताख है, कितना मूर्ख है। जदों किसे पास आई दै सन्मान नाल आई दै, सत्कार नाल आई दै, अदब नाल आई दै, पर तू अपने शरीर ते कोई वस्त्र ही नहीं पहने, जुबान अपने हाथ विच पकड़ी हुई है। उन्हें क्या हजूर मैं अपने राज दियां निशानियां विखा रहा, मेरे राज विच लोग जां जुबान दे रस दे अधीन होंगे, जां शरीर दे सुख दे अधीन होंगे, इस तो उपर नहीं उठ सकेंगे। तां हजूर ने फरमाया सी जिन्हां ते वाहिगुरु कृपा करेगा वो नाम दे रस विच मस्त होंगे, उन्हां नूं नाम रस प्राप्त होवेगा। तां देखदे हां सारी दुनिया विच तां इहो ही वातावरण है, मनमुख काम व्यापी, मनमुख जीव रूप इस्तरी विकारां विच लगी हुई है। किते भी चले जाइए आज दी दुनिया में टेलीविजन द्वारा सब थावां ते को जाई वातावरण होया है। अबुद्ध धर्म दा देश है थाईलैंड, उत्थे भी इहो जिहा वातावरण है, सब थावां ते को जिहा वातावरण है। मनमुख जीव रूप इस्तरी विकारां विच लगी हुई है, मनमुख काम व्यापी
मोहे संतापी
ते मोह तपती रहती है, मोह जलती रहती है, मोह बलती रहती है, क्योंकि जिथे विकार होंगे उथे मोह भी तो प्रबल होगा। जी हाँ, मनमुख जीव रूप स्त्री मोह चिमड़ी हुई है, मोह लगी हुई है।
किस आगे जाए पुकारे,
हुण किस अगे जाके फरियाद करे, पुकार किस दे पास करे। जदों बच्चे अपनियां मन मर्जियां करदे ने ते बाद विच फिर माता पिता कह देंदे ने असीं की कहिए, इह ते तुहाडी अपनी ही तां मर्जी सी। इसे ही तरह किस दे पास जाके पुकार करिए जदों जीव रूप स्त्री विकारां विच लगी हुई है, ते विकार जिथों प्राप्त हुंदे ने उहदे मोह विच चिमड़ी हुई है। पर जदों उन्हां कर्मां दा विकारां दा अंजाम दुख होवेगा, किस आगे जाए पुकारे, किस अगे जाके फरियाद करेगी, पुकार करेगी, मेरी पुकार सुनो, मेरी अर्ज सुनो। उते द्रौपदी ने पुकार कीती क्योंकि भगवान कृष्ण जी दी भगत है, मीराबाई ने पुकार कीती क्योंकि प्रभु दी भगत है। जो प्रभु दा भगत होवेगा वो प्रभु अगे फरियाद करेगा, पर मनमुख जीव रूप स्त्री किस दे अगे जाके पुकार करे, फरियाद करे, उहदी फरियाद कौन सुनेगा। जिन्हें सुननी उस वाहिगुरु नूं तां पिठ दे दित्ती है, तुहाडी कोई फरियाद सुनदा है आ सारी दुनिया विच, लखो ऐथे तुहाडी कोई सुनदा है, कोई नहीं सुनदा। होर किसे मुल्क विच तुहाडी कोई फरियाद सुनदा है, नहीं। अपने देश विच कोई सुनदा है, नहीं। जे साडी फरियाद कोई सुनदा होवे, साडे छोटे छोटे 10-10 साल 5-5 साल 1-1 साल 20-20 साल 30-30 साल दे नौजवानां नूं गोलियां दा निशाना क्यों बनाया जांदा, कोई नहीं फरियाद सुनदा। पर असी अजे भी नहीं समझे कि गुरु नूं अगे अरदास करिए, गुरु अगे फरियाद करिए। प्याला खो लोगां नूं सुनाण वास्ते ते तुर पैंदे आं, पर गुरु नूं सुनाण वास्ते गुरु दे पास नहीं आ। किस आगे जाए पुकारे, जिस दी गुरु नहीं सुनेगा वो किस दे अगे जाके फरियाद करेगा। जिस स्त्री दा पति ही उहदी कोई दुख वाली गल ना मनदा होवे, होर कौन मनेगा, होर किसे ने की भला सुनना है। जिस दी वाकाल पुरख वाहिगुरु गुरु नहीं सुनेगा, वो होर किसे पास जाके पुकार करेगा, फरियाद करेगा, तां लाहा की होवेगा। वड्डा ते अकाल पुरख वाहिगुरु है, जदों जां करता वल तां सब को वल, सब जन को आए करहे शाबास। जदों करतार तरफ होवेगा, करतार सुनेगा, लोगां नूं सुनाउण दी सानूं लोड़ की रहेगी, जरूरत ही नहीं रह जाएगी। जदों वाहिगुरु सुनेगा फिर होर कोई सुने जां ना सुने कोई फर्क नहीं पैंदा। जी
ਨਾਨਕ ਮਨਮੁਖ ਥਾਉ ਨਾ ਪਾਏ।
ਗੁਰੂ ਅਮਰਦਾਸ ਜੀ ਫਰਮਾਉਂਦੇ ਨੇ, ਮਨਮੁਖ ਜੀਵ ਰੂਪ ਇਸਤਰੀ ਆਪਣੇ ਪਤੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਕੋਈ ਥਾਂ ਨਹੀਂ ਪ੍ਰਾਪਤ ਪਾਉਂਦੀ, ਉਹਦਾ ਕੋਈ ਥਾਂ ਨਹੀਂ ਪਰਲੋਕ ਵਿੱਚ। ਹਾਂਜੀ,
ਬਿਨ ਗੁਰ ਅਤਿ ਪਿਆਰੇ।
ਹਾਂ, ਅਤਿਅੰਤ ਪਿਆਰੇ ਗੁਰੂ ਤੋਂ ਬਿਨਾਂ ਇਹ ਮਨਮੁਖ ਜੀਵ ਰੂਪ ਇਸਤਰੀ ਕਿਤੇ ਵੀ ਥਾਂ ਨਹੀਂ ਪ੍ਰਾਪਤ ਪਾ ਸਕੇਗੀ। ਜਦੋਂ ਕੋਈ ਗੁਰੂ ਤੋਂ ਬੇਮੁਖ ਹੋ ਜਾਵੇਗਾ, ਨਾ ਉਹਨੂੰ ਐਸ ਲੋਕ ਵਿੱਚ ਥਾਂ ਮਿਲੇਗਾ, ਨਾ ਉਹਨੂੰ ਪਰਲੋਕ ਵਿੱਚ ਹੀ ਥਾਂ ਪ੍ਰਾਪਤ ਹੋ ਸਕੇਗਾ। ਜੇ ਅਸੀਂ ਐਸ ਥਾਂ ਤੇ ਨਹੀਂ ਆ ਬੈਠਾਂਗੇ ਤਾਂ ਸਰੀਰ ਤਿਆਗਣ ਤੋਂ ਬਾਅਦ ਸਾਨੂੰ ਸੱਚਖੰਡ ਵਿੱਚ ਕਿੱਥੇ ਥਾਂ ਮਿਲ ਜਾਣਾ, ਸਵਾਲ ਹੀ ਨਹੀਂ। ਕਿੰਨੇ ਸ਼ੀਸ਼ ਮਹਿਲ ਬਣਾ ਲਓ, ਅਮਰੀਕਾ ਵੀ ਦੇਖਣ ਦਾ ਮੌਕਾ ਮਿਲਿਆ। ਡਾਕਟਰ ਹਰਬੰਸ ਸਿੰਘ ਜੀ ਨੇ ਘਰ ਬੁਲਾਇਆ ਪ੍ਰਸ਼ਾਦ ਲਈ, ਮੈਂ ਉਹਨਾਂ ਦਾ ਘਰ ਦੇਖ ਕੇ ਹੈਰਾਨ ਹੋਈ ਜਾਵਾਂ। ਕਿਤਨੇ ਏਕੜ ਵਿੱਚ ਘਰ, ਕਿਤਨਾ ਸੁੰਦਰ ਘਰ। ਪਰ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਹੈ, ਇਹ ਘਰ ਬਣਾਈ ਜਾਓ, ਇੱਕ ਦਿਨ ਛੱਡ ਜਾਣੇ ਨੇ। ਕਿਤਨੇ ਵੱਡੇ ਘਰ ਬਣਾ ਲਈਏ, ਸਾਰੇ ਘਰ ਛੱਡ ਜਾਵਾਂਗੇ, ਪਰ ਘਰ ਬੰਦ ਹੋ ਸੱਚ ਧਰਮ ਕਾ ਗੱਡ ਥੰਮ ਅਹੱਲੈ ਓਟ ਲਹਿੋ ਨਾਰਾਇਣ ਦੀਨ ਦੁਨੀਆ ਚੱਲੈ। ਗੌੜੀ ਕੀ ਵਾਰ ਮਹੱਲਾ ਪੰਜਵਾਂ ਦੂਜੀ ਵਾਰ, ਕਿਉਂਕਿ ਧਾਰਮਿਕ ਲੋਕਾਂ ਤੇ ਵੀ ਹੈ। ਜਿਵੇਂ ਸੰਸਾਰੀ ਲੋਕਾਂ ਨੇ ਘਰ ਛੱਡ ਜਾਣੇ ਨੇ, ਧਾਰਮਿਕ ਲੋਕਾਂ ਨੇ ਡੇਰੇ ਛੱਡ ਜਾਣੇ ਨੇ। ਭਾਵੇਂ ਸਾਰੀ ਦੁਨੀਆ ਸਾਰੇ ਮੁਲਕਾਂ ਵਿੱਚ ਬਣਾ ਲਈਏ, ਛੱਡ ਜਾਣੇ ਨੇ, ਸਵਾਲ ਹੀ ਨਹੀਂ, ਕੋਈ ਨਾਲ ਲੈ ਜਾਵੇ। ਮੇਰੇ ਹੁੰਦਿਆਂ ਪਹਿਲੀ ਵਾਰੀ ਜਿਸ ਵੇਲੇ ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲਿਆਂ ਦੇ ਪਿਆਰ ਕਰਨ ਤੋਂ, ਸਤਿਕਾਰ ਕਰਨ ਤੋਂ, ਕਿਉਂਕਿ ਬਾਬਾ ਕ੍ਰਿਸ਼ਨ ਸਿੰਘ ਜੀ ਜਿਨ੍ਹਾਂ ਨੂੰ ਛੋਟੇ ਸੰਤ ਕਹਿ ਕੇ ਵੱਡੇ ਮਹਾਂਪੁਰਖ ਸਤਿਕਾਰਦੇ ਸਨ, ਕੋਈ ਤਕਲੀਫ ਹੋ ਗਈ ਤਾਂ ਉਹਨਾਂ ਦੀ ਸਿਹਤ ਦੇ ਸੰਬੰਧ ਵਿੱਚ ਪੁੱਛਣ ਵਾਸਤੇ ਜਾਣਾ ਸੀ ਦੁਰਾਹੇ ਤੋਂ। ਗੁਰੂ ਪਿਆਰੇ ਸਰ ਅਰਜਨ ਸਿੰਘ ਜੀ ਜਿਨ੍ਹਾਂ ਨੇ ਵੱਡੇ ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲਿਆਂ ਦੇ ਹੁਕਮ ਨਾਲ ਪੁਲਿਸ ਦੀ ਨੌਕਰੀ ਛੱਡ ਦਿੱਤੀ, ਬੜੇ ਭਾਗ ਲੱਗੇ ਪਿਆਰ ਲੱਖੋ। ਉਹਨਾਂ ਨੇ ਸਵਾਲ ਕੀਤਾ, ਜੀ ਆਪ ਨੇ ਹੁਕਮ ਕੀਤਾ ਪੁਲਿਸ ਦੀ ਨੌਕਰੀ ਨਹੀਂ ਕਰਨੀ, ਕੰਮ ਕਿਵੇਂ ਚੱਲੇਗਾ? ਕਹਿਣ ਲੱਗੇ, ਅਜੇ ਨਹਿਰ ਦਾ ਪ੍ਰੋਗਰਾਮ ਨਹੀਂ ਸੀ ਬਣਿਆ। ਕਹਿਣ ਲੱਗੇ, ਆ ਭੱਠਾ ਪੁੱਠਾ ਹੀ ਲਾ ਲਓ, ਇੱਟਾਂ ਦਾ ਕੰਮ ਕਰ ਲਓ, ਆਪੇ ਗੁਰੂ ਬਰਕਤ ਬਖਸ਼ਿਸ਼ ਕਰੇਗਾ। ਰੋਪੜ ਦੀ ਨਹਿਰ ਸ਼ੁਰੂ ਹੋ ਗਈ, ਲਹਿਰਾਂ ਬਹਿਰਾਂ ਹੋ ਗਈਆਂ। ਹੁਣ ਤਾਂ ਉਹਨਾਂ ਦੇ ਪਰਿਵਾਰ ਨੂੰ ਰਈਸ ਸਮਝਿਆ ਜਾਂਦਾ, ਉਸ ਇਲਾਕੇ ਵਿੱਚ ਬੜੇ ਅਮੀਰ ਪਰਿਵਾਰ ਹੈ ਇਹ। ਪਰ ਮਹਾਂਪੁਰਖ ਦਾ ਬਚਨ ਕੋਈ ਮੰਨੇ ਤੇ ਤਾਂ ਪਹਿਲਾਂ ਤੇ ਸਮਝਣਾ ਔਖਾ ਹੈ, ਫਿਰ ਕਿਸੇ ਗੁਰਮੁਖ ਦਾ ਮਹਾਂਪੁਰਖ ਦਾ ਬਚਨ ਮੰਨਣਾ ਔਖਾ ਹੈ। ਪਰ ਜੇ ਕੋਈ ਮੰਨ ਲਵੇ ਫਿਰ ਇਸੇ ਤਰ੍ਹਾਂ ਬਰਕਤਾਂ ਤੇ ਬਖਸ਼ਿਆਂ ਪ੍ਰਾਪਤ ਹੁੰਦੀਆਂ ਨੇ, ਮਿਲਦੀਆਂ ਹਨ। ਤਾਂ ਫਿਰ ਉਹ ਜਿਵੇਂ ਸ਼ੌਕ ਵੀ ਸਤਿਕਾਰ ਵੀ ਤੇ ਜਿਵੇਂ ਸ਼ੁਕਰਾਨੇ ਵਜੋਂ ਹਰ ਸਾਲ ਇਕੱਲਿਆਂ ਆਪਣੇ ਪਰਿਵਾਰ ਵੱਲੋਂ ਬੇਨਤੀ ਕਰਨੀ ਮਹਾਂਪੁਰਖਾਂ ਨੂੰ ਆਉਣਾ, ਨਾਲ ਉਹਨਾਂ ਨੇ ਬੇਨਤੀ ਕਰਨੀ ਸਾਰੀ ਸੰਗਤ ਸੇਵਾ ਕਰ ਸਕਦੀ ਏ, ਜੋ ਵੀ ਚਾਹੇ ਸੇਵਾ ਕਰੇ, ਪਰ ਜ਼ਿੰਮੇਦਾਰੀ ਉਹਨਾਂ ਦੀ ਆਪਣੀ ਹੋਇਆ ਕਰਦੀ ਸੀ। ਤਾਂ ਉੱਥੇ ਦੁਰਾਹੇ ਤੋਂ ਰਾੜਾ ਸਾਹਿਬ ਨਜ਼ਦੀਕ ਹੈ, ਪਤਾ ਲੱਗਾ ਤਾਂ ਮਹਾਂਪੁਰਸ਼ਾਂ ਨੇ ਕਿਹਾ, ਮਹਾਂਪੁਰਖਾਂ ਦੀ ਸਿਹਤ ਪੁੱਛ ਆਈਏ। ਜਦੋਂ ਮਹਾਂਪੁਰਖ ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲਿਆਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਬੇਨਤੀ ਕਰ ਭੇਜੀ, ਜੀ ਇੱਕ ਅੱਧਾ ਦਿਨ ਸਾਨੂੰ ਟਾਈਮ ਦਿਓ, ਬਈ ਵੱਡੇ ਵੱਡੇ ਮਹਿਮਾਨ ਆਉਣ ਤੇ ਪਹਿਲਾਂ ਤਿਆਰੀ ਕਰਨੀ ਪੈਂਦੀ ਹੈ। ਪਹਿਲਾਂ ਜਦੋਂ ਘਰ ਖਾਸ ਰਿਸ਼ਤੇਦਾਰ ਆਉਣੇ ਹੋਣ ਤੇ ਲੋਕ ਸਟੋਰਾਂ ਤੋਂ ਸਮਾਨ ਢੋਣਾ ਸ਼ੁਰੂ ਕਰ ਦਿੰਦੇ ਨੇ, ਤੇ ਗੁਰੂ ਦੇ ਪਿਆਰ ਵਾਲੇ ਆ ਖਲੋਤੇ ਸਾਂ ਬਾਹਰ, ਤੇ ਗੁਰੂ ਦੇ ਪਿਆਰ ਵਾਲੇ ਆਟਾ ਚੁੱਕ ਕੇ, ਦਾਲ ਚੁੱਕ ਕੇ, ਹੋਰ ਸਮਾਨ ਚੁੱਕ ਕੇ ਆ ਰਹੇ ਸਨ। ਮੈਂ ਹੌਲੀ ਜੀ ਅੱਧੀ ਕੱਖ ਨਾ ਚੁੱਕ ਕੇ ਖੋਲ੍ਹ ਕੇ ਦੇਖਿਆ, ਖੁਸ਼ੀ ਵੀ ਹੋਈ, ਕਾਸ਼ ਸਾਨੂੰ ਸਭਨਾਂ ਨੂੰ ਇਹ ਪ੍ਰੇਰਨਾ ਪ੍ਰਾਪਤ ਹੋਵੇ। ਪਿਆਲਾ ਕਿਉਂਕਿ ਗੁਰੂ ਦਾ ਘਰ ਹੈ, ਇੱਥੇ ਜੋ ਵੀ ਕਰ ਜਾਵਾਂਗੇ ਕਿਤਨੇ ਗੁਣ ਜ਼ਿਆਦਾ ਮਿਲੇਗਾ, ਕਿਤਨੇ ਗੁਣ ਜ਼ਿਆਦਾ ਪ੍ਰਾਪਤੀ ਹੋਵੇਗੀ। ਪਿਆਲਾ ਉਹ ਬਖਸ਼ਿਸ਼ ਕਰਦਾ ਹੈ, ਮੇਰਾਮ ਤਾਂ ਕਰਦਾ ਹੈ, ਉਹ ਬਖਸ਼ਿਆ ਕਰਦਾ ਹੈ ਔਰ ਦੇਖੀਦਾ ਹੈ। ਮੇਰੇ ਨਾਲ ਆ ਦੋ ਦਿਨ ਪਰਸੋਂ ਹੀ ਘਟਨਾ ਵਾਪਰੀ ਐਸੀ, ਪਿਆਲਾ ਖੋਸਰੀਵਾ। ਤਾਂ ਉਹ ਪਾਰ ਬ੍ਰਹਮ ਪਰਮੇਸ਼ਰ ਬਖਸ਼ਿਸ਼ ਕਰਦਾ ਹੈ। ਕਹਿਣ ਲੱਗੇ, ਵੱਡੇ ਮਹਿਮਾਨਾਂ ਨੇ ਆਉਣਾ, ਸਾਡੀ ਤੇ ਇਹੋ ਹੀ ਰਿਸ਼ਤੇਦਾਰੀ ਹੈ ਨਾ, ਇਸ ਲਈ ਜੀ ਇੱਕ ਦੋ ਦਿਨ ਦਾ ਟਾਈਮ, ਇੱਕ ਦੋ ਦਿਨ ਇੰਤਜ਼ਾਰ ਕਰਕੇ ਲੇਟ ਗਏ। ਕਥਾ ਕੀਰਤਨ ਤੋਂ ਬਾਅਦ ਜਿਸ ਵੇਲੇ ਲੰਗਰ ਛਕਣ ਵਾਸਤੇ ਗਏ, ਇੰਨੀਆਂ ਚੀਜ਼ਾਂ ਇੰਨੇ ਪਦਾਰਥ ਬਣੇ ਹੋਏ ਸਨ, ਸ਼ਾਇਦ ਰਾਜਿਆਂ ਦੇ ਵੀ ਨਾ ਬਣਦੇ ਹੋਣ, ਅਸੀਂ ਦੇਖ ਕੇ ਹੈਰਾਨ ਹੋ ਰਹੇ ਸਾਂ। ਤਾਂ ਮਹਾਂਪੁਰਖਾਂ ਦੇ ਨਿਕਟਵਰਤੀ ਹਜ਼ੂਰੀ ਟਹਿਲੀਏ ਭਾਈ ਕਰਮ ਸਿੰਘ ਜੀ ਪ੍ਰਭਾਤ ਵਾਲੇ ਬੇਨਤੀ ਕਰਨ ਲੱਗੇ ਮਹਾਂਪੁਰਖਾਂ ਨੂੰ, ਇਹੋ ਜਿਹਾ ਡੇਰਾ ਬਣਾ ਦਿਓ ਨਾ, ਸਾਨੂੰ ਤਾਂ ਤੁਸੀਂ ਲੋਹੇ ਦੇ ਗੜਵੇ ਮੰਜਵਾ ਤੇ ਬਾਟੇ ਮੰਜਵਾ ਕੇ ਹਕਸਾ ਦਿੱਤਾ ਜੀ, ਇਹੋ ਜਿਹਾ ਸੁੰਦਰ ਡੇਰਾ ਬਣਵਾ ਦਿਓ। ਮਹਾਂਪੁਰਖ ਦੋ ਮਿੰਟ ਚੁੱਪ ਹੋ ਕੇ ਕਹਿਣ ਲੱਗੇ, ਗੁਰੂ ਨੂੰ ਬੇਨਤੀ ਕਰੀਏ, ਸਭ ਕੁਝ ਸੋਨੇ ਦਾ ਬਣ ਸਕਦਾ ਹੈ, ਪਰ ਅਸੀਂ ਚਾਹੁੰਦੇ ਹਾਂ ਇਹ ਸਾਰਾ ਕੁਝ ਛੱਡ ਜਾਣਾ, ਅਸੀਂ ਚਾਹੁੰਦੇ ਹਾਂ ਤੁਸੀਂ ਗੁਰਬਾਣੀ ਪੜ੍ਹੋ, ਗੁਰਬਾਣੀ ਦਾ ਵਿਚਾਰ ਕਰੋ ਤੇ ਵਾਹਿਗੁਰੂ ਦੀ ਦਰਗਾਹ ਵਿੱਚ ਆਪਣਾ ਥਾਂ ਬਣਾਓ। ਪਿਆਲਾ ਖੋ, ਵਾਹਿਗੁਰੂ ਦੀ ਦਰਗਾਹ ਵਿੱਚ ਚਾਹੁੰਦੇ ਹਾਂ ਤੁਹਾਨੂੰ ਥਾਂ ਮਿਲ ਜਾਵੇ, ਇੱਥੇ ਜੋ ਕੁਝ ਬਣਾਉਣਾ ਹੈ ਉਹ ਸਭ ਕੁਝ ਛੱਡ ਜਾਣਾ। ਘਰ ਬੰਦ ਹੋ ਸੱਚ ਧਰਮ ਕਾ, ਗੜ ਥੰਮ ਅਹੱਲੈ ਓਟ ਲਹਿੋ ਨਾਰਾਇਣ ਹੈ, ਦੀਨ ਦੁਨੀਆ ਚੱਲੈ ਗੌੜੀ ਕੀ ਵਾਰ ਮਹੱਲਾ ਪੰਜਵਾਂ। ਦੂਜੀ ਵਾਰ ਫਿਰ ਪੜ੍ਹਨਾ ਪੰਕਤੀ ਜਿਹੜੀ ਪੜ੍ਹ ਰਹੇ ਸੀ,
ਨਾਨਕ ਮਨ ਮੁਖ ਥਾਉ ਨ ਪਾਏ ਬਿਨ ਗੁਰ ਅਤ ਪਿਆਰੇ।
ਥਾਂ ਮਿਲੇਗਾ ਗੁਰਮੁਖਾਂ ਨੂੰ, ਥਾਂ ਮਿਲੇਗਾ ਵਾਹਿਗੁਰੂ ਦੇ ਪਿਆਰਿਆਂ ਨੂੰ, ਥਾਂ ਮਿਲੇਗਾ, ਪਰ ਨਾਨਕ ਮਨ ਮੁਖ ਥਾਉ ਨ ਪਾਏ ਬਿਨ ਗੁਰ ਅਤ ਪਿਆਰੇ। ਗੁਰੂ ਦੀ, ਗੁਰੂ ਤੋਂ ਬਿਨਾਂ ਅਤਿਅੰਤ ਪਿਆਰੇ ਅਕਾਲ ਪੁਰਖ ਵਾਹਿਗੁਰੂ ਨਾਲ ਪਿਆਰ ਕੀਤੇ ਤੋਂ ਬਿਨਾਂ, ਗੁਰੂ ਦੇ ਬਖਸ਼ੇ ਹੋਏ ਪਿਆਰ ਤੋਂ ਬਿਨਾਂ, ਇਹ ਜੀਵ ਰੂਪ ਇਸਤਰੀ ਮਨਮੁਖ ਵਾਹਿਗੁਰੂ ਦੀ ਦਰਗਾਹ ਵਿੱਚ ਸੱਚਖੰਡ ਵਿੱਚ ਥਾਂ ਨਹੀਂ ਪ੍ਰਾਪਤ ਪਾਵੇਗੀ। ਹਾਂਜੀ,
ਮੁੰਦ ਆਣੀ ਪੋਲੀ ਨਿਗੁਣਿਆ ਜੀਓ।
ਫਿਰ ਕੀ ਕਰੀਏ, ਥਾਂ ਪ੍ਰਾਪਤ ਕਰਨਾ ਤਾਂ ਬੇਨਤੀ ਕਰਨੀ। ਜ਼ਿੰਦਗੀ ਵਿੱਚ ਹਰ ਆਦਮੀ ਤੋਂ ਫੁੱਲਾਂ ਤੇ ਚੁੱਕਾਂ ਹੁੰਦੀਆਂ ਹਨ, ਜ਼ਰੂਰੀ ਨਹੀਂ ਕਿ ਆਦਮੀ ਨਾ ਫੁੱਲ ਕਰਦਾ ਹੋਵੇ ਤੇ ਪਤਨੀ ਫੁੱਲਾਂ ਸਾਰੀਆਂ ਕਰੀ ਜਾਵੇ, ਐਸਾ ਨਹੀਂ। ਪਤੀ ਵੀ ਕਈ ਵਾਰੀ ਫੁੱਲਾਂ ਕਰਦਾ ਹੈ, ਪਰ ਉਹਨਾਂ ਫੁੱਲਾਂ ਨੂੰ ਪਤਨੀ ਨੂੰ ਅਹਿਸਾਸ ਕਰਵਾਉਣ ਤੇ ਮਹਿਸੂਸ ਕਰਵਾਉਣ ਦੀ ਜ਼ਰੂਰਤ ਨਹੀਂ ਵੀ ਸਾਰੀ ਕਹੋ ਜਾਂ ਮਾਫ਼ੀ ਮੰਗ, ਐਸਾ ਨਹੀਂ। ਪਰ ਜੇ ਆਪਣੇ ਤੋਂ ਫੁੱਲ ਹੋ ਜਾਵੇ ਤਾਂ ਨਮਰਤਾ ਨਾਲ ਪਤੀ ਨੂੰ ਸਨਮਾਨ ਦਿਆਂ, ਸਤਿਕਾਰ ਦਿੰਦਿਆਂ ਖਿਮਾ ਮੰਗਣ ਵਿੱਚ ਆਪਣਾ ਭਲਾ ਹੈ। ਇਸੇ ਹੀ ਤਰ੍ਹਾਂ ਧਰਮ ਦੇ ਰਸਤੇ ਚੱਲਦਿਆਂ ਚੱਲਦਿਆਂ ਵੀ ਕਈ ਵਾਰੀ ਫੁੱਲਾਂ ਹੁੰਦੀਆਂ ਹਨ, ਰੱਬ ਦੇ ਰਸਤੇ ਚੱਲਦਿਆਂ ਚੱਲਦਿਆਂ ਵੀ ਕਈ ਵਾਰੀ ਸਾਡੇ ਤੋਂ ਗਲਤੀਆਂ ਹੁੰਦੀਆਂ ਹਨ, ਕਈ ਵਾਰੀ ਫੁੱਲਾਂ ਹੁੰਦੀਆਂ ਨੇ। ਅਖੰਡ ਸ੍ਰੀ ਅਖੰਡ ਪਾਠ ਕਰੀਏ, ਸਹਿਜ ਪਾਠ ਕਰੀਏ, ਬਾਣੀ ਦਾ ਨਿਤਨੇਮ ਕਰੀਏ, ਸੰਪਟ ਪਾਠ ਕਰੀਏ, ਕਥਾ ਕੀਰਤਨ ਕਰੀਏ, ਅਰਦਾਸ ਵਿੱਚ ਕੀ ਕਹੀਦਾ ਹੈ, ਵਾਹਿਗੁਰੂ ਜੀ ਬੜੀਆਂ ਫੁੱਲਾਂ ਚੁੱਕਾਂ ਹੋਈਆਂ ਨੇ, ਆਪਨੇ ਮਾਫ ਕਰ ਦੇ, ਕਿਉਂਕਿ ਅਸੀਂ ਭੁੱਲਦੇ ਹਾਂ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਸ੍ਰੀ ਰਾਗ ਮਹੱਲਾ ਪੰਜਵਾਂ। ਸਭ ਭੁੱਲਾਂ ਕਰਦੇ ਨੇ, ਅਭੁੱਲ ਤਾਂ ਵਾਹਿਗੁਰੂ ਨਹੀਂ ਕਰਦਾ, ਪਰ ਜਦੋਂ ਭੁੱਲ ਹੋ ਜਾਵੇ ਫਿਰ ਅਹੰਕਾਰ ਨਾ ਕਰੀਏ, ਅਭਿਮਾਨ ਨਾ ਕਰੀਏ। ਰਾਮ ਰਾਏ ਜੀ ਨੇ ਇਹੋ ਹੀ ਗੱਲ ਕੀਤੀ ਸੀ, ਭੁੱਲ ਵੀ ਕੀਤੀ ਤੇ ਕਹਿਣ ਲੱਗਾ ਚਲੋ ਕੋਈ ਫਰਕ ਨਹੀਂ ਪੈਂਦਾ, ਹਿੰਦੁਸਤਾਨ ਦਾ ਬਾਦਸ਼ਾਹ ਸਾਡਾ ਮੁਰੀਦ ਹੋ ਗਿਆ, ਹਿੰਦੁਸਤਾਨ ਦਾ ਬਾਦਸ਼ਾਹ ਸਾਡਾ ਮੁਰੀਦ ਹੋ ਗਿਆ। ਪਰ ਕੁਝ ਸਮਾਂ ਪਰਵਾਹ ਨਾ ਕੀਤੀ, ਪਰ ਫਿਰ ਅਖੀਰ ਮਨ ਵਿੱਚ ਵਿਚਾਰ ਆਇਆ ਕਿ ਗੁਰੂ ਤੋਂ ਖਿਮਾ ਮੰਗੇ ਤੋਂ ਬਿਨਾਂ, ਮਾਫ਼ੀ ਮੰਗੇ ਤੋਂ ਬਿਨਾਂ ਗੁਜ਼ਾਰਾ ਨਹੀਂ ਹੋ ਸਕੇਗਾ। ਇਹਨਾਂ ਖਿਆਲਾਂ ਨੂੰ ਲੈ ਕੇ ਜਦੋਂ ਉਹ ਰੋਪੜ ਵਾਪਸ ਪਹੁੰਚੇ ਤਾਂ ਕਰਤਾ ਗੁਰੂ ਹਰਿਰਾਏ ਸਾਹਿਬ ਜੀ ਨੇ ਫਰਮਾਇਆ, ਜਾਓ ਭਾਈ ਗੁਰਦਾਸ ਜੀ, ਰਾਮ ਰਾਏ ਨੂੰ ਕਹਿ ਦਿਓ ਜਿੱਧਰ ਉਸਦਾ ਮੂੰਹ ਹੈ ਉੱਧਰ ਚੱਲਿਆ ਜਾਵੇ, ਅਸੀਂ ਉਹਨੂੰ ਮੱਥੇ ਨਹੀਂ ਲਾਵਾਂਗੇ। ਜਿਹੜਾ ਗੁਰੂ ਨਾਨਕ ਦੇਵ ਜੀ ਦਾ ਨਹੀਂ ਰਿਹਾ ਉਹ ਮੇਰਾ ਕਿੱਥੇ ਰਹਿ ਗਿਆ। ਪਿਆਲਾ ਖੋ, ਤਾਂ ਬੇਨਤੀ ਕਰ ਰਹੇ ਤਾਂ ਫਿਰ ਪੜ੍ਹੋ। ਮੁੰਦ ਜੀ ਮੈਂ ਬੇਸਮਝ ਹਾਂ ਮੇਰੇ ਵਾਹਿਗੁਰੂ ਜੀਓ, ਮੈਂ ਭੋਲੀ ਭਾਲੀ ਹਾਂ, ਸਿੱਧੀ ਸਾਦੀ ਹਾਂ, ਨਿਗੁਣੀਆਂ ਜੀਓ। ਹੇ ਪਿਆਰੇ ਜੀ ਮੈਂ ਗੁਣਾਂ ਤੋਂ ਖਾਲੀ ਨਿਗੁਣੀ ਹਾਂ, ਮੇਰੇ ਵਿੱਚ ਗੁਣ ਕੋਈ ਨਹੀਂ ਜਿਸ ਦੁਆਰਾ ਮੈਂ ਤੁਹਾਨੂੰ ਪ੍ਰਾਪਤ ਕਰ ਸਕਦੀ।
ਤੇਰੇ ਆਗਮ ਅਪਾਰਾ।
ਪਰ ਪਤੀ ਪਰਮੇਸ਼ਵਰ ਵਾਹਿਗੁਰੂ ਤੇ ਮਨ ਦੀ ਪਹੁੰਚ ਤੋਂ ਅਪਹੁੰਚ ਹੈ, ਅਪਾਰਾ ਬੇਅੰਤ ਹੈ, ਜਿਸ ਦਾ ਅੰਤ ਨਹੀਂ ਪਾਇਆ ਜਾਂਦਾ।
ਆਪੇ ਮੇਲ ਮਿਲਿਆ ਜੀਓ।
ਹੇ ਅਕਾਲ ਪੁਰਖ ਵਾਹਿਗੁਰੂ ਜੀ, ਕਿਰਪਾ ਕਰੋ, ਆਪੇ ਆਪਣੇ ਮਿਲਾਪ ਵਿੱਚ ਮਿਲਾ ਲਵੋ।
ਆਪੇ ਬਖਸ਼ਣ ਹਾਰਾ।
ਹਾਂ, ਆਪੇ ਹੀ ਉਹ ਕਿਰਪਾ ਕਰਦਾ ਹੈ ਤਾਂ ਆਪ ਉਹਦੇ ਮੇਲ ਵਿੱਚ ਮਿਲੀਦਾ ਹੈ। ਆਪੇ ਹੀ ਉਹ ਸਾਰੀਆਂ ਫੁੱਲਾਂ ਚੁੱਕਾਂ ਨੂੰ ਬਖਸ਼ਣ ਵਾਲਾ ਹੈ।
ਅਵਗਣ ਬਖਸ਼ਣ ਹਾਰਾ, ਕਾਮਣ ਕੰਤ ਪਿਆਰਾ।
ਹਾਂ, ਜਿਸ ਜੀਵ ਰੂਪੀ ਇਸਤਰੀ ਨੂੰ ਕਾਮਣ, ਜਿਸ ਜੀਵ ਰੂਪੀ ਇਸਤਰੀ ਨੂੰ ਕੰਤ ਪਤੀ ਪਰਮੇਸ਼ਵਰ ਵਾਹਿਗੁਰੂ ਪਿਆਰਾ ਹੈ, ਫਿਰ ਪਤੀ ਪਰਮੇਸ਼ਵਰ ਵੀ ਕਿਹੜਾ ਪੱਥਰ ਹੈ। ਉਹ ਆਪ ਹੀ ਆਪਣੇ ਪਿਆਰਿਆਂ ਦੇ ਔਗਣਾਂ ਨੂੰ ਬਖਸ਼ਣ ਵਾਲਾ ਬਖਸ਼ਿੰਦ ਹੈ।
ਘਟ ਘਟ ਰਿਹਾ ਸਮਾਈ,
ਤੇ ਉਹ ਘਟਾਂ ਘਟਾਂ ਵਿੱਚ ਹਿਰਦੇ ਹਿਰਦੇ ਵਿੱਚ ਸਮਾ ਰਿਹਾ ਹੈ, ਮਿਲ ਰਿਹਾ ਹੈ, ਵਿਆਪਕ ਹੋ ਰਿਹਾ ਹੈ।
ਪ੍ਰੇਮ ਪ੍ਰੀਤ ਪਾਏ ਭਗਤੀ ਪਾਈ ਹੈ।
ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰੇਮ ਨਾਲ, ਪ੍ਰੀਤ ਨਾਲ ਪਾਏ, ਉਹਦੇ ਅਨੁਸਾਰੀ ਚੱਲਣ ਦੇ ਨਾਲ ਪ੍ਰਾਪਤ ਪਾਈ ਦਾ ਹੈ।
ਸਤਿਗੁਰ ਬੂਝ ਬੁਝਾ,
ਇਹ ਸਤਿਗੁਰੂ ਗੁਰੂ ਅੰਗਦ ਦੇਵ ਜੀ ਨੇ ਸਾਨੂੰ ਬੂਝ ਸਿੱਖਿਆ ਬੁਝਾਈ ਸਮਝਾ ਦਿੱਤੀ ਹੈ। ਇਹ ਗੁਰੂ ਅੰਗਦ ਦੇਵ ਜੀ ਨੇ ਸਾਨੂੰ ਸਿੱਖਿਆ ਸਮਝਾ ਦਿੱਤੀ ਹੈ, ਪ੍ਰੇਮ ਨਾਲ ਪ੍ਰੀਤ ਨਾਲ ਭਾਏ, ਗੁਰੂ ਦੇ ਅਨੁਸਾਰੀ ਮੁਤਾਬਕ ਚੱਲਣ ਨਾਲ ਗੁਰੂ ਪਰਮੇਸ਼ਵਰ ਨੂੰ ਪ੍ਰਾਪਤ ਪਾਈ ਦਾ ਹੈ।
ਸਦਾ ਆਨੰਦ ਰਹੇ ਦਿਨ ਰਾਤੀ,
ਉਹ ਜੀਵ ਰੂਪ ਇਸਤਰੀ ਸਦਾ ਹੀ ਰਾਤ ਅਤੇ ਦਿਨ ਆਨੰਦ ਰਹਿੰਦੀ ਏ, ਉਹਨੂੰ ਸਦਾ ਰਾਤ ਦਿਨੇ ਆਨੰਦ ਪ੍ਰਾਪਤ ਹੁੰਦਾ ਹੈ।
ਆਨੰਦਨ ਰਹੇ ਲਿਵਲਾਈ,
ਜੋ ਰਾਤ ਦਿਨੇ ਅਕਾਲ ਪੁਰਖ ਵਾਹਿਗੁਰੂ ਪਤੀ ਪਰਮੇਸ਼ਵਰ ਦੇ ਚਰਨ ਕਮਲਾਂ ਵਿੱਚ ਆਪਣੀ ਲਿਬਰਤੀ ਨੂੰ ਲਗਾ ਕੇ ਟਿਕੀ ਰਹੇ, ਵਾਹਿਗੁਰੂ ਵਿੱਚ ਜੁੜੀ ਰਹੇ, ਚਰਨ ਕਮਲ ਧਿਆਨ ਹਿਰਦੈ ਪ੍ਰਭ ਬਿਸਰ ਨਾਹੀ ਇੱਕ ਖਿਨੋ, ਤਜ ਮਾਨ ਮੋਹ ਬਿਕਾਰ ਮਨ ਕਾ, ਕਲਮਲਾ ਦੁਖ ਜਾਰੇ, ਬਿਨਵੰਤ ਨਾਨਕ ਸਦਾ ਜਾਗ ਰਹੇ ਹਰਦਾਸ ਸੰਤ ਪਿਆਰੇ। ਆਸਾ ਛੰਤ ਮਹੱਲਾ ਪੰਜਵਾਂ। ਹਾਂ, ਜਿਹੜੇ ਰਾਹ ਦੇ ਨੇ ਮਾਲਕ ਦੇ ਚਰਨ ਕਵਲਾਂ ਵਿੱਚ ਲਿਵ ਬਿਰਤੀ ਲਗਾ ਕੇ ਟਿਕੇ ਰਹਿੰਦੇ ਨੇ, ਜੁੜੇ ਰਹਿੰਦੇ ਹਨ ਜੀ।
ਨਾਨਕ ਸਹਿਜੇ ਹਰ ਵਰ ਪਾਇਆ,
ਗੁਰੂ ਪਰਮੇਸ਼ਵਰ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ, ਉਹਨਾਂ ਨੂੰ ਫਿਰ ਤਰਦਤ ਕਰਨ ਦੀ ਜ਼ਰੂਰਤ ਨਹੀਂ ਰਹਿੰਦੀ, ਲੋੜ ਨਹੀਂ ਰਹਿੰਦੀ। ਨਾਨਕ ਸਹਿਜੇ ਹਰ ਵਰ ਪਾਇਆ, ਉਸ ਜੀਵ ਰੂਪ ਇਸਤਰੀ ਨੇ ਹੇ ਨਾਨਕ ਸਹਿਜੇ ਹੀ ਹਰੀ ਰੂਪ ਵਰ ਪਤੀ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਪਾ ਲਿਆ ਹੈ। ਜਿਵੇਂ ਗੁਰੂ ਰਾਮਦਾਸ ਜੀ ਨੇ ਫਰਮਾਇਆ ਹੈ, ਕਹੋ ਨਾਨਕ ਮੈਂ ਵਰ ਕਰ ਪਾਇਆ ਮੇਰੇ, ਹਾਂ ਜਿਵੇਂ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ, ਕਹੋ ਨਾਨਕ ਮੈਂ ਵਰ ਕਰ ਪਾਇਆ ਮੇਰੇ ਲਾਥੇ ਸਗਲ ਵਿਸੂਰੇ, ਵਡਹੰਸ ਮਹੱਲਾ ਪੰਜਵਾ ਛੰਦ। ਮੈਂ ਉਹ ਵਾਰ ਘਰ ਵਿੱਚ ਹੀ ਵਾਰ ਪਤੀ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਪਾ ਲੈਣਾ ਕੀਤਾ ਹੈ। ਫਿਰ ਇਹ ਪੰਕਤੀ ਪੜ੍ਹਨਾ,
ਨਾਨਕ ਸਹਿਜੇ ਹਰ ਵਰ ਪਾਇਆ।
ਗੁਰੂ ਅਮਰਦਾਸ ਜੀ ਫਰਮਾਉਂਦੇ ਨੇ, ਜੀਵ ਰੂਪ ਇਸਤਰੀ ਨੇ ਸਹਿਜੇ ਨਿਰਯਤਨੀ ਹਰੀ ਰੂਪ ਵਾਰ ਪਤੀ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਪਾ ਲਿਆ ਹੈ।
ਸਾ ਧਨ ਨੌ ਨਿਧ ਪਾਈ,
ਉਸ ਜੀਵ ਉਸ ਜੀਵ ਰੂਪੀ ਇਸਤਰੀ ਨੇ ਨੌ ਨਿਧੀਆਂ ਨੂੰ ਪ੍ਰਾਪਤ ਪਾ ਲੈਣਾ ਕੀਤਾ। ਸਤਿਗੁਰੂ ਗੁਰੂ ਪਰਮੇਸ਼ਵਰ ਨੇ ਬਾਣੀ ਅੰਦਰ ਫਰਮਾਇਆ, ਨਵ ਨਿਧੇ ਮੇਰੇ ਘਰ ਮਹਿ ਆਈ ਰਾਮ। ਆਸਾ ਛੰਤ ਮਹੱਲਾ ਤੀਜਾ। ਪਿਆਲਾ ਖੋਸੀ, ਇਹ ਨੌ ਨਿਧੀਆਂ ਮੇਰੇ ਘਰ ਵਿੱਚ ਆਪਣੇ ਆਪ ਹੀ ਆ ਰਹੀਆਂ ਨੇ, ਤਾਂ ਜੋ ਆਪਣੀ ਸਫਲਤਾ ਵਾਸਤੇ। ਜਿਵੇਂ ਗੁਰੂ ਦੇ ਦੁਆਰੇ ਤੇ ਸਾਧੂ ਕਹਿ ਠਾਡੀ ਦਰਬਾਰ, ਸੰਤ ਤੇਰੀ ਮੋਕੋ ਨਿਸਤਾਰ। ਗੋਂਡ ਕਬੀਰ ਜੀ, ਵਾਹਿਗੁਰੂ ਦੇ ਪਿਆਰਿਆਂ ਦੇ ਦੁਆਰੇ ਤੇ ਮਾਇਆ ਖਲੋਤੀ ਰਹਿੰਦੀ ਏ ਕਿ ਉਹ ਸੇਵਾ ਵਿੱਚ ਲਗਾ ਲੈਣ, ਮੈਂ ਵੀ ਸਫਲ ਹੋ ਜਾਵਾਂ, ਮੈਂ ਵੀ ਪ੍ਰਵਾਨ ਹੋ ਜਾਵਾਂ। ਜੋ ਤੂੰ ਕਹੇ ਸੋ ਕਾਰ ਘੁਮਾਵਾ, ਜਨ ਨਾਨਕ ਗੁਰਮੁਖ ਨੇੜ ਨਾ ਆਵਾ। ਆਸਾ ਮਹੱਲਾ ਪੰਜਵਾਂ। ਫਿਰ ਪੜੋ,
ਨਾਨਕ ਸਹਿਜੇ ਹਰ ਵਰ ਪਾਇਆ।
ਜੀਵ ਰੂਪੀ ਇਸਤਰੀ ਨੇ ਸਹਿਜੇ ਨਿਰਜਤਨ ਹਰੀ ਰੂਪ ਵਾਰ ਪਤੀ ਪਰਮੇਸ਼ਵਰ ਘਰ ਵਿੱਚ ਪ੍ਰਾਪਤ ਪਾ ਲਿਆ ਹੈ।
ਸਾ ਧਨ ਨੌ ਨਿਧ ਪਾਈ,
ਉਸ ਜੀਵ ਰੂਪੀ ਇਸਤਰੀ ਨੇ, ਕਿਉਂਕਿ ਜਦੋਂ ਪ੍ਰਭੂ ਪ੍ਰਾਪਤ ਹੋ ਗਿਆ, ਉਸ ਜੀਵ ਰੂਪੀ ਇਸਤਰੀ ਨੌ ਨਿਧੀਆਂ ਦੇ ਦਾਤੇ ਨੂੰ ਨੌ ਨਦੀਆਂ ਦੇਣ ਵਾਲੇ ਉਹਦੇ ਅੰਮ੍ਰਿਤ ਨਾਮ ਨੂੰ ਪ੍ਰਾਪਤ ਪਾ ਲੈਣਾ ਕੀਤਾ ਹੈ। ਹਾਂ, ਉਸ ਜੀਵ ਰੂਪੀ ਇਸਤਰੀ ਦੇ ਕਦਮਾਂ ਵਿੱਚ, ਮਹਾਂਪੁਰਖ ਦੇ ਚਰਨਾਂ ਵਿੱਚ ਰਿਧੀਆਂ ਸਿੱਧੀਆਂ ਨਿਧੀਆਂ, ਲੋਕ ਪ੍ਰਲੋਕ ਦੇ ਪਦਾਰਥ ਉਹਦੇ ਕਦਮਾਂ ਵਿੱਚ ਰੁਲਦੇ ਨੇ, ਜਿਸ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪ੍ਰਾਪਤ ਪਾ ਲੈਣਾ ਕੀਤਾ। ਜਦੋਂ ਉਹ ਪ੍ਰਾਪਤ ਹੋ ਜਾਂਦਾ ਹੈ ਤੇ ਫਿਰ ਸਾਰੇ ਪਦਾਰਥ ਆ ਜਾਂਦੇ ਨੇ। ਜਦੋਂ ਉਹਦੀ ਪ੍ਰਾਪਤੀ ਹੋ ਜਾਂਦੀ ਹੈ, ਸਾਰੇ ਸੁੱਖ ਆ ਜਾਂਦੇ ਹਨ। ਸਰਬ ਸੁਖਾ ਗੁਰ ਚਰਨਾ ਕਲਮਲ ਧਾਰਨ ਮਨੈ ਸਧਾਰਨ, ਇਹ ਆਸਰ ਮੋਹੇ ਤਰਨਾ ਕਾਨੜਾ ਮਹੱਲਾ ਪੰਜਵਾਂ। ਸਾਰੇ ਸੁਖ ਗੁਰੂ ਦੇ ਚਰਨਾਂ ਵਿੱਚ ਨੇ। ਜਦੋਂ ਗੁਰੂ ਪ੍ਰਾਪਤ ਹੋ ਜਾਵੇਗਾ, ਸਾਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਣਗੇ। ਆਈਏ, ਅਸੀਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਹਾਜ਼ਰ ਹੋ ਕੇ ਅਰਦਾਸ ਕਰੀਏ। ਸੱਚੇ ਪਾਤਸ਼ਾਹ, ਅਸੀਂ ਅਣਗਿਣਤ ਭੁੱਲਾਂ ਕਰਦੇ ਹਾਂ, ਅਣਗਿਣਤ ਚੁੱਕਾਂ ਕਰਦੇ ਹਾਂ, ਤੁਸੀਂ ਬਖਸ਼ਿੰਦ ਹੋ, ਬਖਸ਼ ਲਵੋ, ਆਪਣੇ ਚਰਨਾਂ ਵਿੱਚ ਥਾਂ ਬਖਸ਼ੋ, ਆਪਣੀ ਸੇਵਾ ਬਖਸ਼ੋ, ਆਪਣਾ ਸਿਮਰਨ ਬਖਸ਼ੋ, ਜਿਸ ਦੁਆਰਾ ਇਹ ਜੀਵਨ ਸਫਲਾ ਅਤੇ ਕਿਰਤਾਰਥ ਹੋ ਸਕੇ। ਇਹਨਾਂ ਵਿਚਾਰਾਂ ਨਾਲ ਅੱਜ ਦਾ ਵਿਚਾਰ ਸਮਾਪਤ ਹੈ, ਕਿਉਂਕਿ ਚਾਰ ਪੌੜੀਆਂ ਦੇ ਦਾ ਇੱਕ ਇੱਕ ਸ਼ਬਦ, ਸੋਠ ਰਾਗ ਦੇ ਗੌੜੀ ਰਾਗ ਦੇ ਪਿੱਛੇ ਜੋ ਸ਼ਬਦ ਆਏ ਨੇ ਉਹ ਚਾਰ ਵਿਚਾਰੇ ਜਾਣ ਅਤੇ ਇਹ ਇੱਕ ਸ਼ਬਦ ਵਿਚਾਰਿਆ ਜਾਵੇ ਤਾਂ ਬਰਾਬਰ ਹੁੰਦਾ। ਇਸ ਕਰਕੇ ਤਕਰੀਬਨ ਅੱਧਾ ਪੱਤਰਾ ਗੁਰਬਾਣੀ ਦੇ ਅੱਖਰੀ ਅਰਥ ਅਸਾਂ ਸਭਨਾਂ ਨੇ ਰਲ ਮਿਲ ਕੇ ਵਿਚਾਰੇ ਨੇ। ਇਹ ਯਤਨ ਕੀਤਾ ਇਸ ਅਸਥਾਨ ਦੇ ਟਹਿਲੀਆਂ ਵੱਲੋਂ, ਪਰ ਸੇਵਾਦਾਰਾਂ ਵੱਲੋਂ, ਵਿਸ਼ੇਸ਼ ਤੌਰ 'ਤੇ ਸਰਦਾਰ ਬਲਬੀਰ ਸਿੰਘ ਜੀ ਵੱਲੋਂ, ਜੋ ਇਸ ਅਸਥਾਨ 'ਤੇ ਮੁੱਖ ਸੇਵਾ ਨਿਭਾ ਰਹੇ ਨੇ, ਕਿ ਲੜੀਵਾਰ ਆਰੰਭ ਤੋਂ ਕਥਾ ਹੈ। ਇਹ ਬੜਾ ਵੱਡਾ ਉੱਦਮ, ਬੜਾ ਵੱਡਾ ਪ੍ਰਸ਼ਾਰਕ, ਕਿਉਂਕਿ ਇਹ ਕਹਿਣਾ ਬਹੁਤ ਆਸਾਨ ਹੁੰਦਾ ਪਰ ਇਹਦਾ ਵੱਡਾ ਯੱਗ ਆਰੰਭ ਕਰਨਾ ਅਤੇ ਫਿਰ ਉਹਦਾ ਤੋੜ ਚੜ੍ਹਨਾ, ਕਾਰਜ ਤਾਂ ਉਹਦੇ ਆਪਣੇ ਨੇ, ਉਹ ਆਪ ਕਰਵਾਈ ਜਾਂਦੇ ਹਨ, ਪਰ ਹੈ ਬਹੁਤ ਮੁਸ਼ਕਲ। ਪਰ ਮੰਤਵੀ ਕੋਈ ਸੀ ਕਿ ਲਿਸਟਰ ਦੀਆਂ ਸੰਗਤਾਂ ਨੂੰ ਵੀ ਗੁਰਬਾਣੀ ਦੇ ਅਰਥਾਂ ਦਾ ਪਤਾ ਲੱਗੇ ਕਿ ਗੁਰਬਾਣੀ ਸਾਨੂੰ ਕੀ ਸਮਝਾਉਂਦੀ ਹੈ, ਗੁਰਬਾਣੀ ਦਾ ਕੀ ਉਪਦੇਸ਼ ਹੈ। ਪਰ ਜੇ ਅਸੀਂ ਆਵਾਂਗੇ ਗੁਰਦੁਆਰੇ, ਆ ਕੇ ਕਥਾ ਸੁਣਾਂਗੇ, ਫਿਰ ਸਾਨੂੰ ਪਤਾ ਲੱਗੇਗਾ ਗੁਰਬਾਣੀ ਵਿੱਚ ਕੀ ਲਿਖਿਆ ਹੋਇਆ ਹੈ। ਸ਼ਬਦ ਦੀ ਕਥਾ ਸ੍ਰੀ ਮੁਖਵਾਕ ਦੀ ਹੋਇਆ ਕਰੇਗੀ, ਤਾਂ ਰਾਤ ਨੂੰ ਵੀ ਜੋ ਪ੍ਰੋਗਰਾਮ ਚੱਲਦਾ ਉਹਦੇ ਵਿੱਚ ਹਾਜ਼ਰੀ ਦਾ ਸਮਾਂ ਆਪਣੇ ਬਖਸ਼ਿਆ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ